ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਮਨ ਰੇ ਪ੍ਰਭ ਕੀ ਸਰਣ ਵਿਚਾਰ ਜਿਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸੁਰ ਧਾਰ ਮਨ ਰੇ ਪ੍ਰਭ ਕੀ ਸਰਣ ਵਿਚਾਰ ਜਿਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸੁਰ ਧਾਰ ਰਹਾਉ ਅਟਲ ਪਉ ਧਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਧ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਣ ਗਈ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਉ ਵਰਨਉ ਰਾਮ ਕਹਿਤ ਬੰਧਨ ਤਿਹ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਤਿਗੁਰੂ ਖਾਲਸਾ ਸਤ ਸੰਗਤ ਜੀ, ਜਿਹੜਾ ਇਹ ਗੁਰੂ ਘਰ ਹੈ ਨਾ, ਕਿਸੇ ਇੱਕ ਵਿਅਕਤੀ ਵਾਸਤੇ ਨਹੀਂ, ਕਿਸੇ ਇੱਕ ਕਬੀਲੇ ਵਾਸਤੇ ਨਹੀਂ, ਇਹ ਸਾਰਿਆਂ ਦਾ ਸਾਂਝਾ ਹੈ। ਤੇ ਜਿਹੜਾ ਜਿਹੜਾ ਵੀ ਭਾਵਨਾ ਕਰਕੇ ਗੁਰੂ ਦੇ ਦਰ ਤੇ ਆਇਆ, ਉਹਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੀ ਰਹਿਮਤਾਂ ਨਾਲ ਆਵਾਜ਼ ਦਿੱਤਾ। ਆਪਾਂ ਕੁਝ ਸਮਾਂ ਪਹਿਲਾਂ ਵੇਖਿਆ, ਕੋਰੋਨਾ ਦੀ ਬਿਮਾਰੀ ਆਈ, ਇੱਥੋਂ ਤਾਂ ਲੋਕੀ ਕਈ ਲੋਕ ਰੋਟੀ ਤੋਂ ਆਦਰ ਹੋ ਗਏ, ਲੇਕਿਨ ਗੁਰੂ ਕੇ ਨਿਸ਼ਾਨ ਸਾਹਿਬ ਨੇ ਲੋਕਾਂ ਨੂੰ ਆਵਾਜ਼ਾਂ ਮਾਰੀਆਂ, ਭਾਓ ਭਾਈ ਆਓ, ਜਿਹੜਾ ਮਨ ਕਰਕੇ ਪਰੇਸ਼ਾਨ ਹੈ ਉਹ ਗੁਰੂ ਕੀ ਸੰਗਤ ਵਿੱਚ ਆ ਕੇ ਸਾਥ ਨਾਲ ਜੁੜੇ, ਜਿਹੜਾ ਤਨ ਕਰਕੇ ਭੁੱਖਾ ਹੈ ਉਹ ਗੁਰੂ ਕੀ ਪੰਗਤ ਵਿੱਚ ਬੈਠ ਕਰਕੇ ਆਪਣੇ ਤਨ ਨੂੰ ਤ੍ਰਿਪਤ ਕਰੇ। ਇਹ ਆਪਾਂ ਬਹੁਤੇ ਦਿਨਾਂ ਦੀ ਗੱਲ ਨਹੀਂ, ਕੁਝ ਮਹੀਨੇ ਪਹਿਲਾਂ ਵੇਖਿਆ। ਇਹ ਮੇਰੇ ਬੇਨਤੀ ਕਰਨ ਤੋਂ ਭਾਵ ਜਿਹੜਾ ਆਪਾਂ ਫਰਮਾਨ ਸਰਵਣ ਕੀਤਾ ਨਾ, ਇਹ ਸਤਿਗੁਰੂ ਪਾਤਸ਼ਾਹ ਨੇ ਅਲਾਹਾਬਾਦ ਸ਼ਬਦ ਉਚਾਰਨ ਕੀਤਾ, ਜਿਹਨੂੰ ਕਿਸੇ ਜ਼ਮਾਨੇ ਚ ਪ੍ਰਾਗ ਰਾਜ ਕਹਿੰਦੇ ਸਨ। ਸਮੇਂ ਦੇ ਨਾਲ ਹਕੂਮਤ ਬਦਲੀ, ਉਸ ਪ੍ਰਾਗ ਰਾਜ ਦਾ ਨਾਮ ਬਦਲ ਕੇ ਅਲਾਹਾਬਾਦ ਕਰ ਦਿੱਤਾ। ਜਿਵੇਂ ਅੱਜ ਕੱਲ੍ਹ ਵੀ ਸਰਕਾਰ ਨੇ ਟ੍ਰੈਂਡ ਬਣਾਇਆ ਹੈ ਵੀ ਆਪਣੇ ਰਾਜਨੀਤਿਕ ਬੰਦਿਆਂ ਦੇ ਨਾਂ 'ਤੇ, ਭਾਵੇਂ ਕੋਈ ਕ੍ਰਿਕਟ ਦਾ ਵੱਡਾ ਹਾਲ ਹੈ ਅਤੇ ਉਹਦੇ ਨਾਂ 'ਤੇ ਰਾਜਨੀਤਿਕ ਬੰਦੇ ਫਿੱਟ ਕਰ ਦਿਓ। ਇਹ ਦੁਖਾਂਤ ਹੈ, ਬਦਕਿਸਮਤੀ ਹੈ, ਇਸ ਪਾਸੇ ਮੈਂ ਨਾ ਜਾਵਾਂ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸੰਸਾਰ ਦੇ ਜੀਵਾਂ ਨੂੰ ਤਾਰਦੇ ਤਾਰਦੇ ਇਸ ਅਲਾਹਾਬਾਦ ਪ੍ਰਾਗਰਾਜ ਪਹੁੰਚੇ ਔਰ ਉੱਥੇ ਇੱਕ ਵਿਜੇ ਰਾਮ ਨਾਮ ਦਾ ਪੰਡਿਤ ਵਿਦਵਾਨ ਵੀਰ ਸਤਿਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ ਔਰ ਉਹਨੇ ਵੱਖ ਵੱਖ ਸ਼ੰਕਾਵਾਂ, ਵੱਖ ਵੱਖ ਮਨ ਦੇ ਦੁਖੜੇ ਸਤਿਗੁਰੂ ਪਾਤਸ਼ਾਹ ਦੇ ਅੱਗੇ ਰੱਖੇ ਤੇ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨੂੰ ਨਵਾਜਿਆ, ਉਹਦੇ ਨਾਲ ਰਹਿਮਤਾਂ ਕਰ ਦਿੱਤੀਆਂ। ਉਹਨਾਂ ਇਹ ਜਿਹੜੇ ਆਪਾਂ ਸ਼ਬਦ ਸਰਵਣ ਕੀਤਾ ਨਾ, ਇਹ ਸੋਠ ਰਾਗ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 12 ਸ਼ਬਦ ਹਨ ਔਰ ਇਹ ਉਸ ਵਿਜੇ ਰਾਮ ਪੰਡਿਤ ਨੂੰ ਮੁਖਾਤਬ ਕਰਕੇ ਉਚਾਰਨ ਕੀਤੇ, ਜਿਹੜਾ ਅੱਜ ਦਾ ਇਹ ਲਾਈ ਫਰਮਾਨ ਹੈ ਨਾ, ਉਸ ਪਰਮੇਸ਼ਰ ਦੇ ਪਿਆਰੇ ਵਿਜੇ ਰਾਮ ਪੰਡਿਤ ਨੇ ਬੇਨਤੀ ਕੀਤੀ, ਮਹਾਰਾਜ ਮੈਂ ਦੁਖੀ ਬੜਾ ਹਾਂ। ਜਦੋਂ ਆਪਾਂ ਦੁੱਖ ਦੀ ਗੱਲ ਕਰਦੇ ਹਾਂ ਨਾ, ਬਾਬਾ ਫਰੀਦ ਜੀ ਨੇ ਗੁਰੂ ਕੀ ਬਾਣੀ 'ਚ ਇੱਕ ਫਰਮਾਨ ਕੀਤਾ, ਉਹ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਅੱਗ। ਬਾਬਾ ਫਰੀਦ ਜੀ ਕਹਿੰਦੇ ਸਨ ਕਿ ਮੈਂ ਇਹ ਸਮਝਦਾ ਕਿ ਸ਼ਾਇਦ ਮੈਂ ਪਰੇਸ਼ਾਨ ਹੋਵਾਂ, ਮੈਂ ਦੁਖੀ ਹੋਵਾਂ, ਥੋੜਾ ਜਿਹਾ ਸਰੀਰ ਤੋਂ ਉੱਪਰ ਉੱਠ ਕੇ ਵੇਖਿਆ ਤੇ ਸਾਰੀ ਦੁਨੀਆ ਦੁਖੀ ਹੈ। ਆਪਣੀ ਕੋਈ ਬੇਅੰਤ ਉਦਾਹਰਨਾਂ ਨੇ, ਮਿੰਟ ਗੁਮਰੀ ਜ਼ਿਲ੍ਹੇ ਦੇ ਵਿੱਚ ਇੱਕ ਸਤਕਰਾ ਪਿੰਡ ਹੈ, ਉੱਥੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਗਏ, ਬੜਾ ਵੱਡਾ ਦਰਖਤ ਸੀ, ਹਜ਼ੂਰ ਨੇ ਉੱਥੇ ਆਸਣ ਕੀਤਾ ਤੇ ਸਾਹਮਣੇ ਇੱਕ ਸੇਠ ਦਾ ਬਹੁਤ ਵੱਡਾ ਹੱਟ ਸੀ। ਹੱਟ ਭਾਈ ਮਰਦਾਨਾ ਜੀ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਪਤਾ ਨਹੀਂ ਇਸ ਆਦਮੀ ਨੇ ਕਿੰਨੇ ਕੁ ਪੁੰਨ ਕੀਤੇ ਹੋਣਗੇ, ਵੇਖੋ ਕਿੱਡਾ ਵੱਡਾ ਹੱਟ ਹੈ, ਕਿੰਨੇ ਨੌਕਰ ਚਾਕਰ ਉਹਦੇ ਅੱਗੇ ਅੱਗੇ ਫਿਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਢੱਕੀ ਰਿਝੇ ਤੇ ਕੋਈ ਨਾ ਬੁਝੇ। ਮਰਦਾਨਾ ਕਹਿਣ ਲੱਗਾ ਪਾਤਸ਼ਾਹ ਮੈਂ ਹੁਕਮ ਨੂੰ ਸਮਝਿਆ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਸੇਠ ਨੂੰ ਜਾ ਕੇ ਮਰਦਾਨਿਆਂ ਜੇ ਮਨ ਨਹੀਂ ਮੰਨਦਾ ਤੇ ਪੁੱਛ ਲਾ। ਭਾਈ ਮਰਦਾਨਾ ਜੀ ਗਏ, ਸੇਠ ਨੇ ਪਰਮੇਸ਼ਰ ਦੇ ਪਿਆਰੇ ਜਾਣ ਕੇ ਸਤਿਕਾਰ ਕੀਤਾ ਤੇ ਕਹਿੰਦਾ ਬਾਬਾ ਜੀ ਆਓ ਜੀ ਆਇਆਂ ਨੂੰ ਹੁਕਮ ਕਰੋ। ਭਾਈ ਮਰਦਾਨਾ ਜੀ ਕਹਿਣ ਲੱਗੇ ਸੇਠਾ ਮੈਂ ਤੇਰੇ ਕੋਲ ਕੁਝ ਲੈਣ ਲਈ ਨਹੀਂ ਆਇਆ, ਪਰ ਮੇਰੇ ਮਨ ਵਿੱਚ ਵਿਚਾਰ ਆਇਆ ਤੂੰ ਬੜੇ ਪੁੰਨ ਕੀਤੇ ਹੋਣਗੇ, ਤੂੰ ਬੜਾ ਸੁਖੀ ਹੈ, ਮੇਰਾ ਅੰਦਾਜ਼ਾ ਠੀਕ ਹੈ ਗਲਤ? ਸੇਠ ਗੱਦੀ ਤੇ ਬੈਠਾ ਸੀ, ਪੁੰਮਾ ਮਾਰ ਕੇ ਰੋ ਪਿਆ। ਕਹਿਣ ਲੱਗਾ ਪਾਤਸ਼ਾਹ ਮੈਂ ਕੀ ਕਰਾਂ, ਮੈਨੂੰ ਦੁਨੀਆ ਦੀ ਹਰ ਸੁੱਖ ਸਹੂਲਤ ਹੈ, ਪਰ ਮੇਰੀ ਧਰਮ ਪਤਨੀ ਜਿੰਨਾ ਮੈਨੂੰ ਪਰੇਸ਼ਾਨ ਕਰਦੀ ਇਹਦੇ ਤੋਂ ਵੱਡਾ ਦੁੱਖ ਮੈਨੂੰ ਕੋਈ ਨਹੀਂ, ਤੇ ਮੈਂ ਕਿਹਦੇ ਕੋਲ ਦੱਸਾਂ? ਉਸ ਮੌਕੇ ਗੁਰਦੇਵ ਨੇ ਨਾਲ ਹੀ ਉਹ ਭਾਈ ਮਰਦਾਨੇ ਦੇ ਉੱਠ ਕੇ ਤੇ ਗੁਰੂ ਕੇ ਚਰਨਾਂ ਤੇ ਟਹਿ ਪਿਆ, ਇੱਕਦਮ ਪੁੱਬਾਂ ਨਿਕਲ ਗਈਆਂ ਤੇ ਮੇਰੇ ਪਾਤਸ਼ਾਹ ਨੇ ਉਹਦੇ ਪ੍ਰਥਾਏ ਸ਼ਬਦ ਉਚਾਰਨਾ ਕੀਤਾ, ਬੇਅੰਤ ਉਦਾਹਰਨਾਂ ਦੇ ਕੇ ਵੀ ਸੇਠਾ ਘਬਰਾ ਨਾ, ਬਹੁਤ ਦੁਨੀਆ ਦੁਖੀ ਹੈ। ਔਰ ਉਹਦੀਆਂ ਅਖੀਰਲੀਆਂ ਪੰਕਤੀਆਂ ਸਾਨੂੰ ਸਾਰਿਆਂ ਨੂੰ ਕੰਠ ਨੇ, ਨਾਨਕ ਦੁਖੀਆ ਸਭ ਸੰਸਾਰ। ਇਸ ਸਟੇਜ ਤੋਂ ਆਪਣੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਰਾਂ ਨੇ ਇੱਕ ਬਹੁਤ ਸੁੰਦਰ ਜ਼ਿਕਰ ਕੀਤਾ ਸੀ ਇਹਦੇ ਸੰਬੰਧ ਵਿੱਚ, ਮੈਨੂੰ ਚੇਤੇ ਹੈ। ਕਹਿੰਦੇ ਅੱਗੇ ਅੱਗ ਬਲਦੀ ਸੀ, ਧੂੰਆਂ ਨਿਕਲਣ ਕਰਕੇ ਤੇ ਪਤਾ ਚੱਲਦਾ ਸੀ ਕਿ ਇੱਥੇ ਕੋਈ ਪਿੰਡ ਵੱਸਦਾ ਕੋਈ ਹੋਵੇਗਾ। ਅੱਗ ਅੱਜ ਵੀ ਬਲਦੀ ਹੈ, ਲੇਕਿਨ ਹੁਣ ਬਾਲਣ ਨਹੀਂ, ਪਾਥੀਆਂ ਨਹੀਂ, ਲੱਕੜਾਂ ਨਹੀਂ, ਹੁਣ ਗੈਸ ਦੇ ਸਿਲੰਡਰ ਆਏ ਨੇ, ਅੱਗ ਬਲਦੀ ਪਰ ਬਾਹਰ ਧੂੰਆਂ ਨਹੀਂ ਨਿਕਲਦਾ। ਇਹ ਮਸਕੀਨ ਸਾਹਿਬ ਦਾ ਦਸ਼ਾਂ ਜਿੱਥੋਂ ਦਾ ਕਹਿੰਦੇ। ਇਸ ਕਰਕੇ ਬੰਦੇ ਅੱਜ ਵੀ ਦੁਖੀ ਨੇ, ਲੇਕਿਨ ਦੂਜੇ ਨਾਲ ਗੱਲ ਨਹੀਂ ਤਾਂ ਨਹੀਂ ਕਰਦੇ ਕਿ ਜੇ ਮੈਂ ਗੱਲ ਕੀਤੀ ਤੇ ਮੈਨੂੰ ਇਹ ਭੰਡੇਗਾ, ਮਨਾ ਵਿੱਚ ਹੀ ਪੀਲਾ, ਔਰ ਇਸ ਕਰਕੇ ਸਾਨੂੰ ਹਾਰਟ ਅਟੈਕ ਤੇ ਸਾਡੇ ਕਦੇ ਬ੍ਰੇਨ ਹੈਮਰੇਜ ਹੋ ਜਾਂਦਾ। ਅੱਗੇ ਅਸੀਂ ਕਿਸੇ ਕੋਲ ਗੱਲ ਕਰਨੀ, ਲੋਕਾਂ ਨੇ ਹਮਦਰਦੀ ਦੇਣੀ, ਹੌਸਲਾ ਦੇਣਾ, ਭਾਈ ਕੋਈ ਨਹੀਂ, ਵਾਹਿਗੁਰੂ ਭਲਾ ਕਰੇਗਾ, ਮੈਨੂੰ ਹੁਕਮ ਕਰਕੇ ਮੈਂ ਤੇਰੀ ਮਦਦ ਕੀ ਮਦਦ ਕਰਾਂ। ਹੁਣ ਅਸੀਂ ਕਿਸੇ ਕੋਲ ਆਪਣਾ ਦੁੱਖ ਰੋਂਦੇ ਹਾਂ, ਉਹ ਹਮਦਰਦੀ ਕਰਨ ਦੀ ਬਜਾਏ ਲੋਕਾਂ ਕੋਲ ਜਾ ਕੇ ਗੱਲਾਂ ਕਰਦਾ, ਵੱਡਾ ਫੰਨੇ ਖਾਂ ਬਣਿਆ ਫਿਰਦਾ, ਇਹਦੇ ਕਰ ਆਹ ਗੱਲ ਹੈ। ਉਹ ਆਪਣੀ ਇਸ ਭੰਡੀ ਤੋਂ ਡਰਦਾ, ਆਪਣੇ ਅੰਦਰ ਹੀ ਦਰਦ ਪੀ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ। ਗੁਰੂ ਕਿਰਪਾ ਕਰੇ ਕਿਤੇ ਸਾਡੇ ਅੰਦਰ ਹਮਦਰਦੀ ਆਵੇ। ਉਸ ਪੰਡਿਤ ਵਿਜੇ ਰਾਮ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਬੜਾ ਦੁਖੀ ਆ। ਸਤਿਗੁਰੂ ਪਾਤਸ਼ਾਹ ਨੇ ਉਹਨੂੰ ਹੌਸਲਾ ਦਿੱਤਾ ਔਰ ਉਹਦੇ ਪਰਥਾਏ ਜਿਵੇਂ ਉਹਨੂੰ ਸਮਝਾਉਣ ਲਈ ਸਤਿਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ। ਤੇ ਆਪਣੇ ਵਿੱਚ ਵੀ ਆਪਾਂ ਸਾਰੇ ਦੁਖੀ, ਕੋਈ ਕਿਸੇ ਕਾਰਨ ਕਰਕੇ, ਕੋਈ ਮਨ ਕਰਕੇ ਦੁਖੀ, ਕੋਈ ਤਨ ਕਰਕੇ ਦੁਖੀ, ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਰਹਿਮਤਾਂ ਕਰਨ। ਆਪਾਂ ਇਕਾਗਰਤਾ ਲਈ ਗੁਰੂ ਕੇ ਚਰਨਾਂ 'ਚ ਅਰਦਾਸ ਕਰੀਏ ਤੇ ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਨਾਵਾ, ਮਨ ਰੇ ਪ੍ਰਭ ਕੀ ਸਰਣ ਵਿਚਾਰ।
ਗੁਰਮੁਖੋ, ਜਿਹੜਾ ਪਾਵਨ ਸ਼ਬਦ ਹੈ ਨਾ, ਜਿਹੜੀ ਪਹਿਲੀ ਪੰਕਤੀ ਨੂੰ ਗ੍ਰੈਮਰ ਦੇ ਮੁਤਾਬਕ ਕਵਾਂਗੇ ਸੰਬੋਧਨ ਵਾਚਕ, ਜਿਵੇਂ ਆਪਾਂ ਆਮ ਕਰਕੇ ਕਹਿੰਦੇ ਕਿਧਰ ਫਿਰਦਾ ਭਾਈ, ਅਰੇ ਆਪ ਕਿੱਧਰ ਜਾਤੇ ਹੋ, ਆਪਾਂ ਆਮ ਵਿਹਲੇ ਹਾਂ। ਉਹ ਕਹਿਣਾ, ਅਰੇ ਕਹਿਣਾ, ਇਹਨੂੰ ਕਹਿੰਦੇ ਨੇ ਸੰਬੋਧਨ ਵਾਚਕ। ਗ੍ਰੈਮਰ ਦੇ ਨਿਯਮ ਨੇ, ਮਨ ਰੇ ਉਹ ਮਨਾ, ਤੇ ਅੱਗੋਂ ਮਨ ਨੇ ਆਖਿਆ ਜੀ ਹੁਕਮ ਕਰੋ ਕਿਵੇਂ ਬੁਲਾਇਆ ਜੇ। ਇੱਥੇ ਅਗਲੇ ਸ਼ੰਕਾ ਆਵੇਗਾ ਵੀ ਮਨ ਨੂੰ ਆਵਾਜ਼ ਕਿਉਂ ਮਾਰੀ, ਮਨ ਕਿਤੇ ਹੋਰ ਹੈ। ਇਹਦਾ ਜਵਾਬ ਇਹ ਹੈ ਵੀ ਆਪਾਂ ਤਨ ਕਰਕੇ ਇੱਥੇ ਬੈਠੇ ਤੇ ਗੁਰਮੁਖੂ ਮਨ ਪ੍ਰਦੇਸ਼ਾਂ 'ਚ ਤੋੜਿਆ ਫਿਰਦਾ ਜੀ, ਮਨ ਪ੍ਰਦੇਸ਼ਾਂ 'ਚ। ਮੈਂ ਕਈ ਵਾਰ ਇੱਥੇ ਦ੍ਰਿਸ਼ਟਾਂਤ ਦਿੰਦਾ ਹੈ, ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਨਾ, ਇਹਨਾਂ ਦੇ ਬਾਰੇ ਅਸੀਂ ਸਕੂਲੇ ਪੜਿਆ ਸੀ ਵੀ 1,86,000 ਮੀਲ ਪ੍ਰਤੀ ਸੈਕਿੰਡ ਇਹ ਸੂਰਜ ਦੀ ਕਿਰਨ ਦੀ ਰਫਤਾਰ ਹੈ। ਇਹ ਪੜ੍ਹਾਇਆ ਗਿਆ ਸਕੂਲੇ, ਸੂਰਜ ਦੀ ਕਿਰਨ ਜਿਹੜੀ ਹੈ ਨਾ, ਇਹਦੀ ਰਫਤਾਰ 1,86,000 ਮੀਲ ਪ੍ਰਤੀ ਸੈਕਿੰਡ 8 ਮਿੰਟਾਂ ਵਿੱਚ ਧਰਤੀ 'ਤੇ ਆਉਂਦੀ ਹੈ। ਪਰ ਜੇ ਵੇਖਿਆ ਜਾਏ ਨਾ, ਤੇ ਮਨ ਦੀ ਰਫਤਾਰ ਸੂਰਜ ਦੀ ਕਿਰਨ ਦੇ ਨਾਲੋਂ ਵੀ ਤੇਜ਼ ਹੈ। ਆਪਾਂ ਇੱਥੇ ਬੈਠੇ ਹਾਂ, ਮਨ ਅਮਰੀਕਾ ਵਿੱਚ ਘੁੰਮਦਾ, ਪਤਾ ਨਹੀਂ ਕਿੱਥੇ ਕਿੱਥੇ ਦੌੜਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਮਨ ਦੀ ਹਾਜ਼ਰੀ ਲਵਾ, ਪਹਿਲਾਂ ਮਨ ਨੂੰ ਬੁਲਾ, ਕਿਉਂਕਿ ਇਹ ਸਤਸੰਗ, ਇਹ ਗੁਰਮਤ ਸਮਾਗਮ, ਇਹ ਨਾਮ ਚਰਚਾ, ਇਹ ਜੋ ਕੁਝ ਹੈ ਨਾ, ਇਹ ਮਨ ਦੇ ਪ੍ਰਥਾਏ ਤੇ ਜਿਹਨੂੰ ਸਮਝਾਉਣਾ, ਜੇ ਮਨ ਇੱਥੇ ਰਿਹਾ ਨਾ ਤੇ ਗੱਲ ਕਰਾਂਗੇ ਕਿਹਦੇ ਨਾਲ। ਇਸ ਕਰਕੇ ਪਹਿਲਾਂ ਮਨ ਨੂੰ ਲਿਆ, ਇਹ ਮਨ ਦੀ ਗੈਰ ਹਾਜ਼ਰੀ ਤਕਰੀਬਨ ਬਣੀ ਰਹਿੰਦੀ ਹੈ। ਗੁਰਮਤਿ ਵਿੱਚ ਆਪਾਂ ਜਦੋਂ ਵੀ ਬਾਜਦੇ ਹਾਂ ਨਾ, ਆਪਾਂ ਰੋਜ਼ਾਨਾ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਸੁਣਦੇ ਹਾਂ, ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ ਕਹਿੰਦੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਤੂੰ ਤਾਂ ਸਿਨੇਮਿਆਂ 'ਚ ਘੁੰਮਦਾ, ਤੂੰ ਤਾਂ ਨਿੰਦਿਆ ਤੇ ਚੁਗਲੀ ਵਿੱਚ ਫਿਰਦਾ, ਜੇ ਕੁਝ ਖੱਟਣਾ ਤੇ ਰੱਬ ਨਾਲ ਰਹੋ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਜੇ ਤੂੰ ਰੱਬ ਨਾਲ ਹੋ ਜਾਣਾ, ਦੁੱਖ ਸਭ ਵਿਸਾਰਨਾ, ਤੈਨੂੰ ਦੁੱਖ ਭੁੱਲ ਜਾਣ। ਹਰੀ ਦੇ ਨਾਲ ਰਹਿੰਦਾ ਸੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਬਾਬਾ ਮਨੀ ਸਿੰਘ, ਤੇ ਜਲਾਦ ਨੇ ਗੁੱਟ ਦੇ ਵਾਰ ਕੀਤਾ ਤੇ ਬਾਬਾ ਮਨੀ ਸਿੰਘ ਕਹਿਣ ਲੱਗਾ, ਮਿੱਤਰਾ ਗਲਤੀ ਨਾ ਕਰ, ਇਹ ਕਿਹਨਾਂ ਦੀ ਗੱਲ ਹੈ ਜਿਹੜੇ ਮਨ ਕਰਕੇ ਜੁੜੇ ਹੋਏ ਨੇ। 92 ਸਾਲ ਦਾ ਬਜ਼ੁਰਗ ਦਰਬਾਰ ਸਾਹਿਬ ਦਾ ਗ੍ਰੰਥੀ ਤੇ ਜਲਾਦ ਨੂੰ ਕਹਿੰਦਾ, ਮਿੱਤਰਾ ਥੋੜਾ ਜਿਹਾ ਸਿਆਣਪ ਤੋਂ ਕੰਮ ਲੈ। ਜਲਾਦ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ, ਟੋਕਾ ਉਹਦੇ ਹੱਥ ਵਿੱਚ ਹੈ, ਜਦੋਂ ਤਾਂ ਝਾਕਿਆ ਨਾ ਤੇ ਬਾਬਾ ਮਨੀ ਸਿੰਘ ਕਹਿਣ ਲੱਗੇ, ਮਿੱਤਰਾ ਤੇਰੇ ਮਾਲਕ ਦੀ ਆਗਿਆ ਵੀ ਤੂੰ ਬੰਦ ਬੰਦ ਕੱਟੇ, ਤੇ ਬੰਦ ਗੁੱਟ ਤੋਂ ਆਰੰਭ ਨਹੀਂ ਹੁੰਦਾ, ਬੰਦ ਪੋਟਿਆਂ ਤੋਂ ਆਰੰਭ ਹੁੰਦਾ ਜੀ, ਡਰ ਨਹੀਂ। ਇਹ ਕਿੰਨਾ ਦੀ ਗੱਲ ਜਿਹੜੇ ਹਰੀ ਦੇ ਨਾਲ ਹਨ। ਆਪਾਂ ਤਨ ਕਰਕੇ ਗੁਰਮੁਖ ਆਮ ਆਪਾਂ ਗੁਰਦੁਆਰੇ ਸਾਹਿਬ ਆਉਂਦੇ, ਗੁਰੂ ਸਾਡੇ ਤੇ ਮਿਹਰਾਂ ਕਰੇ, ਕਿਰਪਾ ਕਰੇ, ਸਾਡਾ ਤਨ ਇੱਥੇ ਹੁੰਦਾ ਤੇ ਮਨ ਪ੍ਰਦੇਸ਼ ਵਿੱਚ ਘੁੰਮਦਾ। ਇਤਿਹਾਸ ਵਿੱਚ ਇੱਕ ਸਾਖੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ, ਦਮਦਮਾ ਸਾਹਿਬ ਮੇਰੇ ਸਤਿਗੁਰੂ ਪਾਤਸ਼ਾਹ ਸਾਬੋ ਕੀ ਤਲਵੰਡੀ ਨੂੰ ਭਾਗ ਲਾ ਰਹੇ ਨੇ ਤੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਬਣ ਗਿਆ, ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਨਾਲ ਤਖ਼ਤ ਬਣ ਗਿਆ। ਪੰਜੀ ਸਿੰਘ ਸਤਿਗੁਰੂ ਪਾਤਸ਼ਾਹ ਦੀ ਸੇਵਾ ਦੇ ਵਿੱਚ ਪਹਿਰੇ ਦੀ ਸੇਵਾ ਕਰਦੇ ਤੇ ਗੁਰਮੁਖ ਸਾਰਿਆਂ ਤੋਂ ਵੱਡਾ ਸਾਡਾ ਮਨ ਹੈ, ਜਿਹੜਾ ਆਪਾਂ ਕਹਿੰਦੇ ਫਲਾਨੇ ਦੀ ਮੇਰੇ ਨਾਲ ਲੱਗਦੀ ਹੈ, ਫਲਾਨਾ ਚੁੱਭਦਾ, ਸਾਨੂੰ ਭੁਲੇਖਾ ਹੈ, ਸਾਰਿਆਂ ਤੋਂ ਵੱਡਾ ਸਾਡਾ ਮਨ ਦੁਸ਼ਮਣ ਹੈ। ਇੱਕ ਹਿੰਦੁਸਤਾਨ ਦਾ ਰਾਜਾ ਹੋਇਆ, ਰਾਜਾ ਪ੍ਰਿਥਵੀ, ਉਹਨੇ ਗ੍ਰੰਥ ਲਿਖਿਆ ਵਿਰਾਗ ਸ਼ਤਕ। ਉਸ ਵਿਰਾਗ ਸ਼ਤਕ ਦੇ ਵਿੱਚ ਉਹਦੀਆਂ ਪੰਕਤੀਆਂ ਮੈਂ ਪੜ੍ਹੀਆਂ ਨੇ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਇਹਦਾ ਅਰਥ ਕੀ ਹੈ? ਰਿਪ ਕਹਿੰਦੇ ਦੁਸ਼ਮਣ ਨੂੰ। ਬਾਬਾ ਭਰਥਰੀਨਾਥ ਕਹਿੰਦਾ, ਭਾਈ ਜੇ ਮਨ ਰੂਪੀ ਦੁਸ਼ਮਣ ਜਿੱਤਿਆ ਗਿਆ, ਦੁਨੀਆਂ ਜਿੱਤੀ ਗਈ, ਤੇ ਜੇ ਤੇਰਾ ਮਨ ਰੂਪੀ ਵੈਰੀ ਜਿੰਦਾ ਤੇ ਤੇਰੇ ਕੋਲ ਕੱਖ ਨਹੀਂ ਬਣਿਆ। ਇਹ ਪੰਕਤੀਆਂ ਦਾ ਅਰਥ ਹੈ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਤੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਕਲੀਅਰ ਕੱਟ ਆਖਿਆ, ਪਰ ਜਾਣਾ ਪੜਦੇ ਆ, ਮਨ ਜੀਤੇ ਜਗ ਜੀਤ। ਜੇ ਤੂੰ ਮਨ ਨੂੰ ਜਿੱਤਣੇ ਤੇ ਦੁਨੀਆਂ ਜਿੱਤਣੇ, ਪਰ ਮਨ ਜਿੱਤਿਆ ਨਹੀਂ ਜਾਣਾ। ਪੰਜੀ ਸਿੰਘ ਪਹਿਰਾ ਦਿੰਦੇ, ਸੇਵਾ ਕਰਦੇ, ਤੇ ਮਨ ਦਾ ਤਾਂ ਸੁਭਾਅ ਹੀ ਹੈ ਨਾ। ਉਹਨਾਂ ਚੋਂ ਅੱਧੇ ਕਹਿਣ ਲੱਗੇ ਵੀ ਲਾਗੇ ਜੇ ਪਿੰਡ ਵਿੱਚ ਰਾਸ ਧਾਰੀਏ ਆਏ ਨੇ ਤੇ ਆਪਾਂ ਰਾਸ ਨਾ ਵੇਖਾਈਏ। ਨਾਲ ਦੇ ਉਹਨੂੰ ਕਹਿਣ ਲੱਗੇ ਵੀ ਸੰਘੂ ਆਪਾਂ ਇੱਥੇ ਬਹੁਤ ਕੀ ਕਰਦੇ ਹਾਂ, ਤੇ ਤੁਸੀਂ ਚੇਤ ਰਿਹਾ ਜੇ ਤੁਸੀਂ ਇੱਥੇ ਪਹਿਰਾ ਦਿਓ ਤੇ ਅਸੀਂ ਰਾਸ ਵੇਖਾਈਏ। ਇਹ ਇਤਿਹਾਸਕ ਸਾਖੀ ਬੇਨਤੀ ਕਰਾਂ, ਇਤਿਹਾਸ ਕੋਲੋਂ ਢਕੋਚਲਾ ਨਹੀਂ ਘੜਿਆ, ਚਲੇ ਗਏ ਰਾਸ ਵੇਹ ਗਏ ਨੇ, ਪਰ ਮਨ ਕੰਮਦਾ, ਕਹਿਣ ਲੱਗੇ ਆ ਤਾਂ ਗਏ ਪਰ ਬਾਜਾਂ ਵਾਲੇ ਨੂੰ ਕਿਹੜੀ ਭੁੱਲ ਹੈ, ਗਲਤੀ ਕਰ ਬੈਠੇ ਆ। ਆ ਤਾਂ ਗਏ ਆ ਤੇ ਬਾਜਾਂ ਵਾਲਾ ਅੰਦਰ ਦੀ ਜਾਣਦਾ ਤੇ ਸਵੇਰੇ ਮੂੰਹ ਕੀ ਵਿਖਾਵਾਂਗੇ। ਤੇ ਜਿਹੜੇ ਪਹਿਰੇ ਤੇ ਆਕੜ ਕੇ ਖਲੋਤੇ ਨੇ, ਕਹਿਣ ਲੱਗੇ ਜੇ ਚਲੇ ਜਾਂਦੇ ਤੇ ਗੁਰਦੇਵ ਨੂੰ ਕੀ ਪਤਾ ਚੱਲਣਾ ਸੀ, ਰੌਣਕ ਮੇਲਾ ਵੇਖ ਆਉਂਦੇ। ਦਿਨ ਚੜਿਆ, ਦੀਵਾਨ ਲੱਗਾ ਤੇ ਕਲਗੀਧਰ ਪਾਤਸ਼ਾਹ ਨੇ ਬਚਨ ਕਹਿ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਇੱਕ ਸਿੰਘ ਨੇ ਬੇਨਤੀ ਕੀਤੀ, ਪਾਤਸ਼ਾਹ ਸੀ ਬੁਝਾਰਤ ਸਮਝੇ ਨਹੀਂ, ਗੈਰ ਹਾਜ਼ਰ ਹਾਜ਼ਰ ਤੇ ਹਾਜ਼ਰ ਗੈਰ ਹਾਜ਼ਰ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਹੜੇ ਰਾਤ ਪਹਿਰੇ ਤਨ, ਉਹਨਾਂ ਨੂੰ ਕਹਿਣ ਲੱਗੇ ਇਹਨਾਂ ਨੂੰ ਪੁੱਛ ਲਾ। ਵਿਚਾਰੇ ਚੁੱਪ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜਿਹੜੇ 12 ਗਏ ਸਨ, ਸਰੀਰ ਕਰਕੇ ਚਲੇ ਤਾਂ ਗਏ ਪਰ ਰਹੇ ਸਾਡੇ ਕੋਲ ਵੀ ਸਾਥੋਂ ਗਲਤੀ ਹੋ ਗਈ, ਉਹ ਸਰੀਰ ਉੱਥੇ ਸੀ ਪਰ ਮਨ ਇੱਥੇ ਸੀ। ਤੇ ਜਿਹੜੇ ਇੱਥੇ ਸਨ ਉਹ ਕਹਿੰਦੇ ਸਨ ਵੀ ਸਤਿਗੁਰੂ ਪਾਤਸ਼ਾਹ ਬਰਾਜੇ ਨੇ, ਇਹਨਾਂ ਨੂੰ ਕੀ ਪਤਾ ਚੱਲਣਾ, ਮਨਾ ਰੌਣਕ ਮੇਲਾ ਵੇਖ ਹੀ ਆਉਂਦੇ। ਆਪਾਂ ਵੀ ਕਈ ਵਾਰ ਇੱਥੇ ਆਉਂਦੇ ਹਾਂ ਨਾ, ਆ ਵੇਖੀਦਾ ਸੰਗਤ 'ਚ ਬੈਠੇ ਹੋਣੇ ਅਤੇ ਗੱਲਾਂ ਵੀ ਫਲਾਣੇ ਦਾ ਕੀ ਬਣਿਆ, ਉਹ ਕਿੱਧਰ ਆਇਆ। ਚਰਨਾਂ ਵਿੱਚ ਸਿਰ ਆ ਕੇ ਬੇਨਤੀ ਕਰਦਾ, ਗੁਰਮੁਖੋ ਇਹ ਮਨੁੱਖਾ ਜਨਮ ਕੀਮਤੀ ਹੀਰੇ ਹੈ, ਗੱਲਾਂ 'ਤੇ ਨਿੰਦਿਆ ਕਰਕੇ ਇਹਨੂੰ ਕੌਡੀਆਂ ਦੇ ਭਾਗ ਗਵਾਇਆ ਨਾ ਕਰੀਏ। ਇਹ ਨਿਮਰਤਾ ਸਹਿਤ ਬੇਨਤੀ ਹੈ। ਮਨੁੱਖਾ ਜਨਮ ਜਿਹੜਾ ਸਵਾਸ ਹੈ ਨਾ, ਬੜਾ ਬਕੀਮਤੀ ਹੈ, ਅਤੇ ਇਹਨੂੰ ਲੋਕਾਂ ਦੀ ਨਿੰਦਿਆ ਚੁਗਲੀ ਕਰਕੇ ਅਤੇ ਬਾਕੀ ਵਿਹਾਰ ਦੀਆਂ ਗੱਲਾਂ ਕਰਕੇ ਗੁਰੂ ਜੀ ਹਜ਼ੂਰੀ ਵਿੱਚ ਇਹਨੂੰ ਗਵਾਇਆ ਨਾ ਕਰੀਏ। ਰਹੁ ਵਿਚਾਰ ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਹੇ ਮੇਰੇ ਮਨਾ ਵਾਹਿਗੁਰੂ ਦੀ ਸ਼ਰਨ ਵਿੱਚ ਕਿਵੇਂ ਆਉਣਾ, ਇਹ ਆਪਣੀ ਵਿਚਾਰ ਕਰਨਾ ਕਰ। ਇਹ ਸ਼ਰਨ ਵਿੱਚ ਆਉਣ ਦੇ ਸੰਬੰਧ ਵਿੱਚ ਅੱਗੇ ਸਤਿਗੁਰੂ ਪਾਤਸ਼ਾਹ ਨੇ ਜਿਵੇਂ ਉਦਾਹਰਨਾਂ ਦਿੱਤੀਆਂ ਨੇ, ਸਰਵਣ ਕਰੀਏ ਜੀ।
ਜਿਹੇ ਸਿਮਰਤ ਗਨ ਕਾਸੀ ਉਦਰੀ,
ਸਤਿਗੁਰੂ ਪਾਤਸ਼ਾਹ ਨੇ ਇੱਥੇ ਉਦਾਹਰਨ ਦਿੱਤੀ, ਕਹਿੰਦੇ ਸਿਮਰਨ ਕਰਿਆ ਕਰ। ਅਤੇ ਫਿਰ ਆਪਾਂ ਪੁੱਛਿਆ ਵੀ ਪਾਤਸ਼ਾਹ ਸਿਮਰਨ ਕਿਵੇਂ ਕੀਤਾ ਜਾਏ। ਉਸ ਵਿਜਰਨ ਪੰਡਿਤ ਨੇ ਵੀ ਆਖਿਆ ਵੀ ਪਾਤਸ਼ਾਹ ਮੈਨੂੰ ਸਮਝ ਨਹੀਂ ਪਈ ਵੀ ਸਿਮਰਨ ਕਿਵੇਂ ਕਰੀਦਾ। ਅਸੀਂ ਸਿੱਖ ਜਗਤ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਨੂੰ, ਉਹਨਾਂ ਦੇ ਸਵਈਆਂ ਨੂੰ ਕਹਿੰਦੇ ਬਾਣੀ ਦੀ ਕੁੰਜੀ। ਉਹਨਾਂ ਨੇ ਬੜੇ ਬੜੇ ਕੰਪਲੀਕੇਟਡ, ਬੜੇ ਬੜੇ ਔਖੇ ਨੁਕਤੇ ਬਹੁਤ ਸਾਦੇ ਆਮ ਸਾਦੇ ਢੰਗ ਨਾਲ ਸਮਝਾਏ ਨੇ। ਜਦੋਂ ਸਿਮਰਨ ਦੀ ਗੱਲ ਪੜ੍ਹੀ ਦੀ ਹੈ ਨਾ, ਅਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਪੰਕਤੀ ਲਈ, ਕਹਿੰਦੇ ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣੇ। ਕੱਛੂ ਕੁੰਮੇ ਨੇ ਬਰੇਤੀ ਵਿੱਚ ਆਂਡਾ ਦਿੱਤਾ, ਉਹ ਪਾਣੀ ਵਿੱਚ ਵੀ ਰਹਿੰਦਾ ਅਤੇ ਬਾਹਰ ਵੀ ਰਹਿੰਦਾ, ਪਰ ਉਹਦੀ ਸੁਰਤੀ ਕਰਕੇ ਉਹ ਆਂਡਾ ਪੱਕ ਗਿਆ ਅਤੇ ਉਹਦੇ 'ਚੋਂ ਬੱਚਾ ਨਿਕਲਾਇਆ। ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣੇ, ਕੂੰਜ ਹਿਰਦੇ ਸਿਮਰਨ ਕਰੇ ਲੈ ਬੱਚਾ ਉੜਦੀ ਉਸਮਾਣੇ। ਆਪਾਂ ਰੋਜ਼ਾਨਾ ਵੀ ਸ਼ਾਮ ਨੂੰ ਵੀ ਪਾਠ ਕਰਦੇ, ਊੜ ਊੜ ਆਵੇ ਸਹਿ ਕੋਸਾਂ ਤਿਸ ਪਾਛੇ ਬਚਦੇ ਸ਼ਰਿਆ, ਤਿੰਨ ਕਮਲ ਖਿਲਾਵੇ ਕਮਲ ਚੁਗਾਵੇ ਮਨ ਮੈਂ ਸਿਮਰਨ ਕਰਿਆ। ਸਿਮਰਨ ਵਿੱਚ ਇੰਨੀ ਤਾਕਤ ਹੈ। ਭਾਈ ਜੀ ਕਹਿੰਦੇ ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣੇ, ਕੂੰਜ ਰੇ ਸਿਮਰਨ ਕਰੇ ਲੈ ਬੱਚਾ ਉੜਦੀ ਅਸਮਾਣੇ। ਬੱਤਕ ਬੱਚਾ ਤੁਰਤਰਾ ਜਲ ਤਰ ਵਰਤੇ ਸਹਿ ਉਸਮਾਣੇ। ਸੁਣਿਆ ਤਜਰਬਾ ਨਹੀਂ, ਜਿਹੜੀ ਬੱਤਕ ਹੈ ਨਾ, ਇਹ ਆਪਣੇ ਆਂਡਿਆਂ 'ਤੇ ਨਹੀਂ ਬਹਿੰਦੀ। ਹੁਣ ਤਾਂ ਬੜਾ ਕੁਝ ਵਿਗਿਆਨ ਦੇ ਨਾਲ ਬਦਲ ਗਿਆ। ਅੱਗੇ ਆਮ ਕਰਕੇ ਕੁਕੜੀ ਦੇ ਆਂਡੇ ਉਹਦੇ ਥੱਲੇ ਪਾਉਣੇ, 21 ਦੇ 22 ਦਿਨਾਂ ਦੀ ਦਰਮਿਆਨੀ ਰਾਤ ਨੂੰ ਉਹਨਾਂ ਆਂਡਿਆਂ 'ਚੋਂ ਚੂਚੇ ਨਿਕਲਦੇ ਸਨ। ਮਾਂ ਦੀ ਹੀਟ ਦੇ ਨਾਲ, ਕੁਕੜੀ ਦੀ ਹੀਟ ਦੇ ਨਾਲ ਉਹ ਆਂਡੇ ਪੱਕ ਜਾਂਦੇ, ਅਤੇ ਜਿਹੜੇ ਬਤਕ ਵਾਲੇ ਹੁੰਦੇ ਸਨ, ਕਿਉਂਕਿ ਬਤਕ ਆਂਡਿਆਂ 'ਤੇ ਬਹਿੰਦੀ ਨਹੀਂ, ਬਤਕ ਦੇ ਆਂਡੇ ਵੀ ਉਸ ਮੁਰਗੀ ਦੇ ਥੱਲੇ ਪਾਏ ਜਾਣੇ। ਜਦੋਂ ਟਾਈਮ ਦੇ ਨਾਲ ਉਹ ਬਤਕ ਦੇ ਬੱਚੇ ਨਿਕਲਦੇ ਅਤੇ ਮੁਰਗੀ ਦੇ ਮਗਰ ਮਗਰ ਜਾਂਦੇ ਨੇ, ਛੱਪੜ ਅਤੇ ਪਾਣੀ ਦੇ ਕੋਲ ਆਉਣ ਕਰਕੇ ਜਿਹੜੇ ਮੁਰਗੀ ਦੇ ਚੂਚੇ ਤੁਹਾਨੂੰ ਪਿੱਛੇ ਮੁੜ ਗਏ ਅਤੇ ਬਤਕ ਦਾ ਬੱਚਾ ਧਰ ਕੇ ਆਪਣੀ ਮਾਂ ਕੋਲ ਚਲਾ ਗਿਆ। ਉਹਨੂੰ ਕਿਸੇ ਦੱਸਿਆ ਨਹੀਂ ਵੀ ਤੇਰੀ ਮਾਂ ਹੈ, ਕੋਈ ਸਰਨਾਵਾਂ ਨਹੀਂ। ਲੇਕਿਨ ਭਾਈ ਗੁਰਦਾਸ ਕਹਿੰਦੇ ਵੇਖੋ ਰੱਬ ਦੇ ਰੰਗ, ਮਾਂ ਦੇ ਸਿਮਰਨ ਕਰਕੇ ਭਾਵੇਂ ਉਹ ਮੁਰਗੀ ਦੇ ਥੱਲਿਓਂ ਆਂਡਿਆਂ 'ਚੋਂ ਨਿਕਲਿਆ ਪਰ ਮਾਂ ਕੋਲ ਫਿਰ ਵੀ ਚਲਾ ਗਿਆ, ਇਹ ਸਿਮਰਨ ਦੀ ਤਾਕਤ। ਸੋ ਇਹ ਸਾਰੀਆਂ ਉਦਾਹਰਨਾਂ ਮੈਂ ਸਮੇਂ ਦੀ ਮਜਬੂਰੀ ਕਰਕੇ ਦੇ ਨਹੀਂ ਸਕਦਾ। ਮੇਰੇ ਪਾਤਸ਼ਾਹ ਕਹਿੰਦੇ ਜਿਹਦੇ ਸਿਮਰਨ ਕਰਕੇ ਗਣਕਾਂ ਦਾ ਕਲਿਆਣ ਹੋ ਗਿਆ, ਗਣਕਾਂ ਦਾ ਭਾਵ ਹੁੰਦਾ ਵੇਸਵਾ, ਜਿਹੜੀ ਮੰਦ ਕਰਮ ਕਰਕੇ ਅਤੇ ਪੈਸੇ ਕਮਾਉਂਦੀ ਸੀ। ਇਹਦੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਨੇ ਇਹਦਾ ਖੁਲਾਸਾ ਕੀਤਾ, ਕਹਿੰਦੇ ਮਹਾਂਪੁਰਖ ਅਚਾਨਚੱਕ ਇਹ ਗਣਕਾ ਉਧਰੀ ਕਿਵੇਂ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਮਹਾਂਪੁਰਖ ਅਚਾਨਚੱਕ ਜਾਣ ਕੇ ਨਹੀਂ, ਗਣਕਾਂ ਵਾਲੇ ਆਏ ਖਲੋਤਾ, ਮਹਾਤਮਾ ਤੁਰੇ ਜਾ ਰਹੇ ਨੇ ਅਤੇ ਕਣੀਆਂ ਲਹਿ ਪਈਆਂ, ਮੀਂਹ ਲਹਿ ਪਿਆ ਅਤੇ ਬੇਸਵਾ ਦਾ ਬੂਹਾ ਖੋਲ੍ਹਾ ਅਤੇ ਅੰਦਰ ਚਲੇ ਗਏ। ਅਚਾਨਚਕ ਤੋਂ ਭਾਵਨਾ ਜਾਣ ਕੇ ਇਹਦੇ ਸੁਭਾਵਕ ਤੇ ਵੇਸਵਾ ਚਵਾਰੇ ਚ ਹੈ। ਉਹਨੇ ਥੱਲੇ ਵੇਖਿਆ ਕੋਈ ਆਦਮੀ ਆਇਆ ਤੇ ਕਹਿੰਦੀ ਉੱਪਰ ਆ ਜਾਓ, ਅਸੀਂ ਸੰਤ ਖਵਾਉਣੇ ਹੋ, ਗੁਰਮੁਖ ਬਣਾਉਣੇ। ਗੁਰਮੁਖੋ, ਗੁਰਮੁਖ ਤੇ ਸੰਤ ਬਣਨਾ ਬੜਾ ਔਖਾ। ਇਹ ਗੁਰੂ ਨੇ ਸਾਡੇ ਪਰਦੇ ਢੱਕੇ, ਇਸ ਪਾਸੇ ਮੈਂ ਨਾ ਜਾਵਾਂ। ਵੇਸਵਾ ਆਵਾਜ਼ ਮਾਰਦੀ ਤੇ ਸੰਤ ਪਤਾ ਕੀ ਕਹਿੰਦਾ, ਕਹਿੰਦਾ ਧੀਏ ਰਾਣੀਏ, ਅਸੀਂ ਇੱਥੇ ਖੜੇ ਹਾਂ, ਦੋ ਮਿੰਟਾਂ ਨੂੰ ਚਲੇ ਜਾਣਾ, ਬਸ ਕੀ ਹੋਇਆ। ਆਪਾਂ ਤਾਂ ਮੈਂ ਆਮ ਬੇਨਤੀ ਕਰ ਦਿੰਦਾ, ਅੱਜ ਦਾ ਜ਼ਮਾਨਾ ਇਹੋ ਜਿਹਾ ਵੀ ਅਸੀਂ ਆਪਣੀ ਧੀ ਨੂੰ ਵੀ ਧੀ ਕਹਿਣ ਨੂੰ ਤਿਆਰ ਨਹੀਂ। ਸਾਨੂੰ ਕੋਈ ਪੁੱਛੇ ਨਾ ਵੀ ਕੌਣ, ਅਸੀਂ ਕਹਿੰਦੇ ਛੋਟੇ ਦਾ ਜਵਾਈ ਹੈ, ਤੇ ਜੇ ਕਹਿ ਦਈਏ ਵੀ ਮੇਰਾ ਜਵਾਈ ਤੇ ਕੀ ਅਰਜ਼ ਹੈ, ਭਤੀਜੀ ਗੈਰ ਤਾਂ ਨਹੀਂ ਨਾ। ਅਸੀਂ ਇੰਨੇ ਤੰਗ ਦਿਲ ਹੋ ਗਏ ਹਾਂ। ਇੱਕ ਜ਼ਮਾਨਾ ਸੀ ਪਿੰਡ ਦੀ ਧੀ ਸਾਰਿਆਂ ਦੀ ਧੀ ਹੁੰਦੀ, ਗੁਰੂ ਕਿਰਪਾ ਕਰੇ ਸਾਡੇ ਅੰਦਰ ਕਿਤੇ ਸੋਚ ਆ ਜਾਇਆ, ਪਿੰਡ ਦੀ ਧੀ ਸਾਰਿਆਂ ਦੀ ਧੀ ਤੇ ਗੁਰੂ ਕੀ ਮਾਤਾ ਇੱਥੋਂ ਤੱਕ ਕਹਿੰਦੀ ਹੈ, ਪਿੰਡ ਦੀ ਗੱਲ ਛੱਡ, ਦੁਸ਼ਮਣ ਦੀ ਧੀ ਵੀ ਤੇਰੀ ਧੀ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਦਾਣੇ ਬੈਠੀਆਂ ਨੇ, ਬੀਬੀਆਂ ਵੇਖਣਾ ਮਾੜਾ ਨਹੀਂ, ਤੂੰ ਕਿਵੇਂ ਕੱਖਾਂ ਮੀਟੇਗਾ। ਹਾਂ ਵੇਖ, ਜਿਹੜੀ ਸਾਹਮਣੇ ਬੈਠੀ ਹੈ ਬਿਲਕੁਲ ਮੇਰੀ ਭੈਣ ਵਰਗੀ ਹੈ, ਜਿਹੜੀ ਅੱਗੇ ਬੈਠੀ ਮੇਰੀ ਧੀ ਵਰਗੀ ਹੈ, ਜਿਹੜੀ ਪਿੱਛੇ ਮਾਤਾ ਜੀ ਨੇ ਇਹੋ ਜਿਹੀ ਮਾਤਾ ਮੇਰੀ ਵੀ ਹੁੰਦੀ ਸੀ। ਇਹ ਕਿਤੇ ਸਾਡੀ ਸੋਚ ਬਣ ਜਾਏ। ਵੇਸਵਾ ਨੇ ਮਾਰੀ ਆਵਾਜ਼, ਉੱਪਰ ਆ ਜਾਓ, ਤੇ ਸੰਤਾਂ ਨੇ ਆਖਿਆ ਧੀ ਅਸੀਂ ਚਲੇ ਜਾਣਾ। ਹੈ ਕੋਈ ਸੰਤ ਜਿਹੜਾ ਵੇਸਵਾ ਨੂੰ ਧੀ ਆਖੇ? ਮੈਂ ਨਹੀਂ ਕਹਿੰਦਾ, ਭਾਈ ਗੁਰਦਾਸ ਦੀਆਂ ਪੰਕਤੀਆਂ ਕਹਿੰਦੇ, ਦੁਰਮੁਖ ਦੇਖ ਦਿਆਲ ਹੋਏ, ਮਾੜੀ ਮੱਤ ਹੈ ਉਹਦੇ ਤੇ ਵੀ ਦਇਆ ਆ ਗਈ। ਇਹ ਨਹੀਂ ਆਖਿਆ ਵੀ ਮੈਨੂੰ ਕਿਉਂ ਬੁਲਾਇਆ ਤੂੰ, ਪਰਾਂ ਹੋ ਮੈਂ ਤੁਸੀਂ ਕਈਆਂ ਨੇ ਹੱਸ ਪੈਣਾ ਤੇ ਕਈਆਂ ਨੂੰ ਗੱਲ ਮੇਰੀ ਚੁਭਣੀ ਹੈ, ਅਸੀਂ ਵਿਹਨੇ ਹਾਂ ਨਾ। ਕਈ ਬੰਦੇ ਕਹਿਣਗੇ ਸ਼ਰਾਬੀ ਪਰਾਂ ਪਰਾਂ ਰਹਿਣ, ਨਾ ਤੂੰ ਸਿਰ ਮੁੰਨਿਆਂ ਪਰਾਂ ਰਹੋ, ਅਸੀਂ ਗਲਤ ਆ। ਅਸੀਂ ਸ਼ਰਾਬੀ ਨੂੰ ਜੱਫੀ ਪਾ ਕਹਿਣਾ, ਗੁਰਮੁਖਾ ਪਾ ਕਿਹੜੇ ਪਾਸੇ ਲੱਗਾ, ਗੁਰੂ ਕਾ ਅਮਰ ਛਕ ਤੇ ਗੁਰੂ ਵਾਲਾ ਬਣ। ਅਸੀਂ ਸਿਰਮੁੰਨੇ ਨੂੰ ਕਹਿਣਾ ਵੀ ਕਲਗੀ ਵਾਲੇ ਦਾ ਚਿਹਰਾ ਵੇਖ ਤੇ ਆਪਣਾ ਵੇਖ ਭਲਿਆ ਟਿਕਾਣੇ ਆ। ਤੇ ਜੇ ਕਿਤੇ ਸ਼ਰਾਬੀ ਦੇ ਸਿਰਮੁੰਨਿਆਂ ਸਾਨੂੰ ਕਹੇ ਵੀ ਗਿਆਨੀ ਜੀ 2000 ਰੁਪਈਆ ਮੈਂ ਤੁਹਾਨੂੰ ਭੇਟ ਕਰਨਾ, ਕਹਿੰਦੇ ਖੱਬੀ ਜੇਬ ਚ ਪਾ ਦੇ, ਹੁਣ ਉਹ ਕਿੱਥੇ ਗਿਆ। ਸਾਡੀ ਦ੍ਰਿਸ਼ਟੀ ਸਮ ਦ੍ਰਿਸ਼ਟੀ ਚਾਹੀਦੀ ਹੈ। ਭਾਈ ਜੀ ਕਹਿੰਦੇ ਦੁਰਮੁਖ ਦੇਖ ਦਿਆਲ ਹੋਏ, ਉਹਨੂੰ ਜਦੋਂ ਧੀ ਆਖਿਆ ਨਾ ਤੇ ਬਾਣੀ ਕਹਿੰਦੀ ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਧੋਤ ਨਿਆਲ। ਬੀਬੀ ਦਾ ਮਨ ਬਦਲ ਗਿਆ, ਥੱਲੇ ਆਈ ਕਹਿੰਦੀ ਬਾਬਾ ਜੀ ਮੈਨੂੰ ਧੀ ਆਖਿਆ ਜੇ, ਹੁਣ ਪਿਓ ਬਣ ਕੇ ਜਾਓ, ਪਿਓ ਬਣ ਕੇ। ਤੇ ਮਾਪੇ ਹਮੇਸ਼ਾ ਧੀਆਂ ਨੂੰ ਦਿੰਦੇ ਨੇ, ਮਹਾਤਮਾ ਕੋਈ ਮਾਇਆ ਨਹੀਂ, ਕਹਿਣ ਲੱਗੇ ਧੀਏ ਮੇਰੇ ਕੋਲ ਤੋਤਾ ਹੈ, ਬਾਬਾ ਜੀ ਤੋਤਾ ਕੀ ਕਰਾਂਗੇ। ਕਹਿੰਦੇ ਧੀਏ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਅੱਗੇ ਅੱਗੇ ਰਾਮ ਰਾਮ ਕਹਿੰਦੀ ਤੇ ਮਗਰ ਮਗਰ ਤੋਤਾ ਰਾਮ ਰਾਮ ਕਹੇਗਾ। ਮੈਂ ਵਾਰ ਵਾਰ ਰਿਪੀਟ ਕਰ ਰਿਹਾ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 10ਵੀਂ ਵਾਰ ਵਿੱਚ ਇਹ ਪੌੜੀ ਲਿਖੀ ਹੈ। ਕਹਿੰਦੇ ਗੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਉਸ ਤੋਤਾ, ਲਿਵ ਲਾਗੀ ਤਿਸ ਤੋਤੇ ਦੁਰਮਤ ਪਾਪ ਕਲੇਵਰ ਤੋਤਾ। ਬਹਾਨਾ ਬਣਦਾ, ਤੋਤੇ ਦੇ ਬਹਾਨੇ ਨਾਲ ਰਾਮ ਰਾਮ ਕਰਨ ਲੱਗ ਪਈ ਤੇ ਕਲੇਵਰ ਤੋਂ ਭਾਵ ਹੁੰਦਾ ਦੁਰਮਤ ਪਾਪ ਕਲੇਵਰ ਤੋਤਾ, ਉਹਦਾ ਤਨ ਤੇ ਮਨ ਧੋਤਾ ਗਿਆ, ਮਹਿਲ ਨਿਕਲ ਗਈ। ਤੇ ਫਿਰ ਕੀ ਹੋਇਆ, ਗਈ ਬਕੁੰਠ ਬਵਾਨ ਚੜ, ਕਿਉਂਕਿ ਭਾਈ ਸਾਹਿਬ ਲਿਖਿਆ ਜੇ ਸਿਮਰਤ ਗਨਕਾ ਸਿਉਧਰੀ, ਗਨਕਾ ਦੀ ਕਲਿਆਣ ਹੋਈ। ਭਾਈ ਜੀ ਕਹਿੰਦੇ ਨੇ ਗਈ ਬਕੁੰਠ ਬਵਾਨ ਚੜ, ਨਰਕੀ ਵਿੱਚ ਨਾ ਖਾਦੋਸ ਗੋਤਾ। ਉਸ ਰਾਮ ਦੀ ਬਦੌਲਤ, ਉਸ ਪਰਮਾਤਮਾ ਦੇ ਸਿਮਰਨ ਦੀ ਬਦੌਲਤ ਜਿਹੜੀ ਉਹ ਬੀਬੀ ਸੀ ਨਾ, ਉਹ ਕਹਿੰਦੇ ਬਕੁੰਠ ਨੂੰ ਗਈ ਜੇ ਸਿਮਰਤ ਗਨਕਾ ਸੀ ਉਧਰੀ। ਗਨਕਾ ਸੀਧਾ ਭਾਵ ਦਾ ਵਰਗੀ, ਆਪਾਂ ਕਹਿੰਦੇ ਫਲਾਨਾ ਫਲਾਨੇ ਵਰਗਾ, ਜਿਹੜਾ ਇੱਥੇ ਸੀ ਸ਼ਬਦ ਆਇਆ ਨਾ ਇਹਦਾ ਅਰਥ ਹੈ ਵਰਗੀ। ਜੇ ਗਨਕਾ ਵਰਗੀ ਉਧਰ ਗਈ ਹੈ ਤੇ ਭਲਿਆ ਤੇਰੇ ਤੇ ਪਰਮਾਤਮਾ ਕਿਵੇਂ ਕਿਰਪਾ ਨਾ ਕਰੇਗਾ।
ਤਾਕੋ ਜਸੁਰ ਤਾਰ,
ਥੋੜੀ ਜੀ ਤੈਨੂੰ ਖੇਚਲ ਕਰਨੀ ਪਏਗੀ। ਤੇ ਪੰਡਿਤ ਵਿਜੇ ਰਾਮ ਕਹਿੰਦਾ ਪਾਤਸ਼ਾਹ ਉਹ ਵੀ ਕਿਰਪਾ ਕਰਕੇ ਦੱਸ ਦਿਓ। ਹਜ਼ੂਰ ਕਹਿੰਦੇ ਇਉਂ ਕਰ ਤਾਂ ਕੋ ਤਿਸ ਦੀ ਜਸ ਉਪਮਾ ਉਰਦਾ ਅਰਥ ਹਿਰਦਾ ਧਾਰੋ ਤੋਂ ਪਵ ਗ੍ਰਹਿਣ ਕਰਨਾ ਕਰ। ਜਿਹੜਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਹੈ ਨਾ ਉਹਦੀ ਵਡਿਆਈ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨਾ ਕਰ। ਹਿਰਦੇ ਦੇ ਅੰਦਰ ਧਾਰਨ ਤੋਂ ਭਾਵ ਹੈ ਵੀ ਜੋ ਆਪਾਂ ਨੂੰ ਕਿਹਨੂੰ ਕਹਿੰਦੇ ਪ੍ਰੈਕਟੀਕਲ ਲਾਈਫ। ਆਪਾਂ ਕਈ ਵਾਰ ਕਹਿੰਦੇ ਫਲਾਨੀ ਗੱਲ ਹੈ ਤਾਂ ਚੰਗੀ ਪਰ ਭਾਈ ਸਾਹਿਬ ਜੇ ਕਰੀਏ ਤਾਂ ਗੱਲ ਬਣਦੀ ਜੀ ਨਹੀਂ 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 ਔਰ ਧਾਰੋ ਤੋਂ ਪਾਓ ਪ੍ਰੈਕਟੀਕਲ ਤੌਰ 'ਤੇ ਇਹਨੂੰ ਗ੍ਰਹਿਣ ਕਰਨਾ ਕਰ। ਉਹਨੂੰ ਹਿਰਦੇ ਦੇ ਅੰਦਰ ਧਾਰਨਾ ਕਰ। ਉਰਦਾ ਅਰਥ ਹਿਰਦਾ ਧਾਰੋ ਦਾ ਅਰਥ ਹੈ ਗ੍ਰਹਿਣ ਕਰਨਾ। ਉਹ ਪਰਿਪੂਰਨ ਪਰਮਾਤਮਾ ਦੀ ਜਿਹੜੀ ਵਡਿਆਈ ਹੈ ਉਹਨੂੰ ਆਪਣੇ ਹਿਰਦੇ ਦੇ ਅੰਦਰ ਧਾਰਨਾ ਕਰ। ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਅਟਲ ਪਇਓ ਧਰੂ ਜਾ ਕੇ ਸਿਮਰਨ।
ਅਟਲ ਤੋਂ ਭਾਵ ਹੁੰਦਾ ਲਗਾਤਾਰ ਜਿਸ ਪਰਮਾਤਮਾ ਦੇ ਸਿਮਰਨ ਕਰਕੇ ਧਰੂ ਨੂੰ ਅਟਲ ਪਦਵੀ ਪ੍ਰਾਪਤ ਹੋਈ। ਇਹ ਅਟਲ ਦਾ ਭਾਵ ਕੀ ਆਪਾਂ ਵੇਖਦੇ ਵੀ ਕੋਈ 6 ਸਾਲ ਰਾਜ ਸਭਾ ਦਾ ਮੈਂਬਰ ਬਣਦਾ, ਕੋਈ 5 ਸਾਲਾਂ ਤੋਂ ਬਾਅਦ ਲੋਕ ਸਭਾ ਦਾ ਮੈਂਬਰ ਵਿਧਾਨ ਸਭਾ ਦੇ ਅਤੇ ਮੁੜ ਕੇ ਫਿਰ ਬਣਨਾ ਪੈਂਦਾ। ਸਦੀਵੀ ਤੌਰ 'ਤੇ ਉਹਦਾ ਨਹੀਂ, ਲੇਕਿਨ ਇੱਥੇ ਗੁਰਦੇਵ ਕਹਿੰਦੇ ਨੇ ਵੀ ਪਰਮਾਤਮਾ ਦੇ ਨਾਮ ਕਰਕੇ ਜਿਹੜਾ ਸਤੂ ਸੀ ਨਾ ਉਹ ਸਦੀਵੀ ਤੌਰ 'ਤੇ ਅਮਰ ਹੋ ਗਿਆ, ਉਹਦੀ ਬਜ਼ਾਰਤ ਬਦਲੀ ਨਹੀਂ। ਆਪਾਂ ਕਹਿੰਦੇ ਫਲਾਣੇ ਦੀ ਬਜ਼ਾਰਤ ਆਈ ਫਲਾਣੇ ਦੀ ਬਦਲ ਗਈ, ਪਰ ਉਹਦੀ ਬਦਲੀ ਨਹੀਂ। ਉਹਦਾ ਮੇਨ ਕਾਰਨ ਪਰਮਾਤਮਾ ਦਾ ਸਿਮਰਨ, ਵਾਹਿਗੁਰੂ ਦੀ ਯਾਦ। ਪਰ ਜਦੋਂ ਅਸੀਂ ਧਰੂ ਦੀ ਗੱਲ ਪੜ੍ਹਦੇ ਹਾਂ ਨਾ, ਮੇਰੀਆਂ ਧੀਆਂ ਭੈਣਾਂ ਬੱਚੀਆਂ ਬੈਠੀਆਂ ਨੇ, ਵਿਸ਼ੇਸ਼ ਕਰਕੇ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਨ। ਬਾਬੇ ਧਰੂ ਦੀ ਜ਼ਿੰਦਗੀ ਵਿੱਚ ਉਹਦੀ ਮਾਂ ਦਾ ਇਹ ਮਿਸਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਸ਼ਬਦ ਪੜ੍ਹਦੇ ਹਾਂ, ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿੰਨ ਬਾਤ ਕੀਜੀ ਹਰ ਬਾਂਝਾ, ਤਿੰਨ ਸੁਣੀ ਗਏ ਫਿਰੇ ਪਿੰਨ ਨਾਵੇ ਉਹ ਖਪ ਖਪ ਮੋਏ ਕਰਾਂਝਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੈਸੀ ਰਾਗ ਵਿੱਚ ਕਹਿੰਦੇ ਨੇ ਹੇ ਵਾਹਿਗੁਰੂ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਨਾ ਵਸਿਆ ਉਹ ਮਾਂ ਬੱਚੇ ਨੂੰ ਜਨਮ ਹੀ ਨਾ ਦੇਣ। ਬੱਚਾ ਮਾਂ ਦਾ ਦੁੱਧ ਚੁੰਘਦਾ ਹੈ ਨਾ ਅਤੇ ਬੱਚੇ ਦੇ ਚਿਹਰੇ 'ਤੇ ਲਾਲੀ ਆਉਂਦੀ, ਪਰ ਮਾਂ ਦਾ ਚਿਹਰਾ ਢਲ ਜਾਂਦਾ ਹੈ। ਮਾਂ ਦੀ ਦੇਣ ਕੋਈ ਦੇ ਨਹੀਂ ਸਕਦਾ, ਇਸ ਪਾਸੇ ਮੈਂ ਨਾ ਜਾਵਾਂ। ਉਸ 10ਵੀਂ ਬਾਤ ਦੀ ਪਹਿਲੀ ਪੌੜੀ ਹੈ, ਭਾਈ ਸਾਹਿਬ ਭਾਈ ਗੁਰਦਾਸ ਨੇ ਲਿਖੀ। ਉਹ ਕਹਿੰਦੇ ਧਰੂ ਹੱਸਦਾ ਕਰਾਇਆ ਕਰ ਪਿਆਰ ਪਿਓ ਕੁਛੜ ਲੀਤਾ, ਬਾਹੋ ਪਗੜ ਉਠਾ ਲਿਆ ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋ ਲਿਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸਰੀਤਾ, ਸੁਆਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੇ ਕਰਮ ਦੜੀਤਾ, ਪਰਮੇਸ਼ਰ ਅਰਾਧੀਏ ਜਿੱਦੋਂ ਹੋਈਏ ਪਤ ਪਨੀਤਾ, ਬਾਹਰ ਚੱਲਿਆ ਕਰਨ ਤਪ ਮਨ ਬਰਾਗੀ ਭਾਇਆ ਅਤੀਤਾ, ਪਿੱਛੋਂ ਰਾਜੇ ਸੱਦਿਆ ਆਪ ਚੱਲ ਰਾਜ ਕਰੋ ਨਿਤ ਨੀਤਾ, ਗੁਰਮੁਖ ਹਾਰ ਚੱਲੇ ਜਗ ਜੀਤਾ। ਇਹ ਪੌੜੀ ਹੈ, ਇਹਦਾ ਅਰਥ ਇਹ ਹੈ ਤਰੂ 5 ਸਾਲ ਦਾ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ ਤੇ ਆਪਣੇ ਬਾਪ, ਉਹਦਾ ਨਾਂ ਲਿਖਿਆ ਉਤਾਨਪਾਦ, ਧਰੂ ਦੇ ਪਿਤਾ ਦਾ ਨਾਮ ਉਤਾਨਪਾਦ ਸੀ। ਆਪਣੇ ਪਿਤਾ ਉਤਾਨਪਾਦ ਦੀ ਗੋਦੀ ਵਿੱਚ ਆਇਆ, ਪਿਓ ਸੀ ਨਾ ਮਦਰੇਈ ਤੋਂ ਜੜਿਆ ਨਾ ਗਿਆ। ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛਲ ਲੀਤਾ, ਬੱਚਾ ਭਾਵੇਂ ਲਿਬੜਿਆ ਵੇ ਪਰ ਮਾਪਿਆਂ ਨੂੰ ਲਿਬੜਿਆ ਨਹੀਂ ਲੱਗਦਾ, ਗੋਟੋਂ ਫੜ ਕੇ ਪਿਆਰ ਨੇ ਪਿਆਰ ਨਾਲ ਮੱਥਾ ਚੁੰਮਿਆ ਗੋਦੀ 'ਚ ਬਿਠਾਇਆ ਪਰ ਮਤਰੇਈ ਜਰ ਨਾ ਸਕੀ, ਬਾਹੋਂ ਪਗੜ ਉਠਾ ਲਿਆ ਮਨ ਵਿੱਚ ਰੋਸ ਮਤਰੇਈ ਕੀਤਾ, ਧੂ ਲਿਆ। ਬੱਚਾ ਸੈਂਸਿਟਿਵ ਸੀ, ਬੁੱਧੀਮਾਨ ਸੀ, ਤੀਖਣ ਬੁੱਧੀ ਵਾਲਾ ਸੀ। ਡੱਡੋ ਲਿਕਾ ਤੋਂ ਭਾਵ ਦਾ ਕਈ ਵਾਰ ਆਪਾਂ ਕਹਿੰਦੇ ਮਨ ਬੜਾ ਫਲਾਂਦਾ, ਮਨ ਪੱਥਰ ਹੋ ਗਿਆ, ਦਾ ਪੁੱਤ ਮਰ ਗਿਆ ਤੇ ਰੋਇਆ ਨਹੀਂ ਸੀ ਜਾਂਦਾ ਉਹਦੇ ਕੋਲੋਂ। ਡੱਡੋ ਲਿਕੇ ਦਾ ਅਰਥ ਮੈਂ ਪੜ੍ਹਿਆ ਉਹ ਅਵਸਥਾ ਬੰਦਾ ਮਾਨਸਿਕ ਤੌਰ ਤੇ ਇੰਨਾ ਦੁਖੀ ਹੁੰਦਾ ਕਿ ਬੰਦੇ ਦੇ ਬੁੱਲ ਫਰਕਦੇ ਪਰ ਹੋਇਆ ਨਹੀਂ ਜਾਂਦਾ। ਬੁੱਲ ਫਰਕਦੇ ਨੇ, ਅੰਦਰ ਵਿਰਾਗ ਹੈ, ਦਰਦ ਹੈ, ਪਰ ਆਵਾਜ਼ ਨਹੀਂ ਨਿਕਲਦੀ। ਮਤਰੇਈ ਮਾਂ ਦੀ ਬੇਪਤੀ ਕਰਕੇ ਧਰੂ ਡੱਡੋ ਲਿੱਕਾ ਹੋ ਗਿਆ, ਬੁੱਲ ਫਰਕਦੇ ਨੇ, ਅੱਖਾਂ 'ਚ ਪਾਣੀ ਹੈ, ਅਤੇ ਮਾਂ ਆਪਣੀ ਨੂੰ ਕਹਿੰਦਾ ਮਾਂ ਤੂੰ ਰਾਣੀ ਨਹੀਂ। ਡੱਡੋ ਲਿੱਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸਰੀਤਾ, ਅਤੇ ਨਮਸਕਾਰ ਧਰੂ ਦੀ ਮਾਂ ਨੂੰ। ਸਾਡੀ ਅੱਡ ਦਿਨ ਆਵੀ ਮਾਂ ਤੈਨੂੰ ਕਹਿਣਾ ਸੀ ਪੁੱਤ ਕੋਈ ਗੱਲ ਨਹੀਂ, ਆ ਪੈਸੇ ਲੈ ਕੇ ਅਤੇ ਬਾਹਰੋਂ ਜਾ ਕੇ ਆਈਸਕ੍ਰੀਮ ਖਾ ਲਾ। ਇਹੋ ਜਿਹੀ ਮਾਂ ਨਹੀਂ ਜੀ ਮਿਲਦੀ। ਸਦਕੇ ਜਾਵਾਂ ਉਸ ਮਾਂ ਦੇ ਨਮਸਕਾਰ। ਡੱਡੋ ਲਿੱਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸਰੀਤਾ, ਅਤੇ ਮਾਂ ਨੇ ਆਖਿਆ ਹੀਰਿਆ ਹਾਂ ਤਾਂ ਮੈਂ ਰਾਣੀ, ਸੁਆਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਤੜੀਤਾ। ਇਹ ਤੇਰੀ ਬੇਪਤੀ ਜਿਹੜੀ ਹੋਈ ਨਾ, ਇਹ ਮੇਰੀ ਵਜ੍ਹਾ ਕਰਕੇ ਹੋਈ, ਮੇਰੀ ਗਲਤੀ ਹੈ। ਚੁਕੰਨਾ ਹੋ ਗਿਆ, ਕਹਿਣ ਲੱਗਾ ਬੇਬੇ ਤੇਰੀ ਗਲਤੀ? ਹਾਂ ਧਰੂ, ਮੈਂ ਰੱਬ ਦਾ ਨਾਂ ਨਹੀਂ ਲਿਆ ਅਤੇ ਰੱਬ ਦਾ ਨਾਮ ਨਾ ਲੈਣ ਕਰਕੇ, ਇਸ ਮਾਂ ਦੀ ਕੁੱਖ ਤੋਂ ਜਨਮ ਲੈਣ ਕਰਕੇ ਤੇਰੀ ਬਦਪਤੀ ਹੋਈ। ਗਲਤੀ ਕਿਸੇ ਦੀ ਨਹੀਂ, ਗਲਤੀ ਮੇਰੀ ਹੈ। ਮੈਂ ਨਾਮ ਧੋਹਣੀ ਮਾਂ, ਮੈਂ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ ਅਤੇ ਬੰਦਗੀ ਧੋਹਣੀ ਮੋੜ ਕਰਕੇ ਤੇਰੀ ਬੇਪਤੀ ਹੋਈ ਹੈ। ਠੋਕਰ ਵੱਜੀ, ਬਾਹਰ ਚੱਲਿਆ ਕਰਨ ਤਪ, ਮਨ ਬਰਾਗੀ ਭਇਆ ਅਤੀਤਾ। ਬਰਾਗੀ ਦਾ ਭਾਵ ਹੁੰਦਾ ਮੋਹ ਤੋਂ ਪਰਾਂ, ਰਾਗ ਦਰਦ ਨਾਲ ਪਕੜ, ਬਰਾਗ ਦਰਦ ਨਾਲ ਪਕੜ ਤੋਂ ਪਰਾਂ। ਮਾਂ ਦੀ ਗੱਲ ਕਹਿਣ ਦੇ ਨਾਲ ਬਾਹਰ ਚੱਲਿਆ ਕਰਨ ਤਾਂ ਮਨ ਬਰਾਗੀ ਭਇਆ ਅਤੀਤਾ, ਪਕੜ ਤੋਂ ਰਹਿਤ ਹੋ ਗਿਆ, ਮਨ ਭੰਗ ਰਿਹਾ। ਮਮਤਾ ਨੇ ਮਜਬੂਰ ਕੀਤਾ, ਪਿਓ ਨੇ ਬੰਦੇ ਭਜਾਏ। ਕਹਿੰਦਾ ਕਾਕਾ ਇੰਨਾ ਗੁਸੈਰ ਤੂੰ ਇੰਨਾ ਬੁਰਾ ਮਨਾਇਆ, ਤੂੰ ਵੱਡਾ ਹੈ, ਮੇਰੇ ਬਾਅਦ ਤੇਰਾ ਰਾਜ ਭਾਗ ਦਾ ਹੱਕ ਬਣਦਾ, ਅਤੇ ਗੁੱਸਾ ਨਾ ਕਰ, ਅੱਧਾ ਰਾਜ ਹੁਣੇ ਲੈ ਲਾ। ਅਬ ਚੱਲਦਾ ਭਾਵਨ ਦਾ, ਅਬ ਕਹਿੰਦੀ ਹੁਣ ਤੇ ਚੱਲ, ਕਹਿੰਦੀ ਹੁਣੇ ਚੱਲ, ਅਬ ਚੱਲ ਰਾਜ ਕਰੋ ਨਿਤ ਨੇਤਾ। ਜਦੋਂ ਪਿੱਛੋਂ ਬੰਦੇ ਸੱਦਣ ਵਾਸਤੇ ਕਹਿੰਦੇ ਕਾਕਾ ਅੱਧਾ ਰਾਜ ਭਾਗ ਹੁਣੇ ਸਾਂਭ, ਅਤੇ ਮੱਥਾ ਠਣਕਿਆ, ਕਹਿਣ ਲੱਗਾ ਵੀ ਰੱਬ ਦੇ ਨਾਮ 'ਚ ਕੋਈ ਗੱਲ ਹੈ? ਕਿਹੜੀ ਗੱਲ? ਅਜੇ ਮੈਂ ਘਰੋਂ ਚੱਲਿਆ ਅਤੇ ਰਾਜ ਦੀ ਪੇਸ਼ਕਸ਼ ਹੁੰਦੀ ਮਨਾ, ਵੇਖੀ ਕਿਤੇ ਭੁੱਲ ਨਾ ਜਾਈ, ਇਸ ਰਾਜ ਭਾਗ ਵਿੱਚ ਕਿਤੇ ਸੱਚਾ ਰਾਜ ਨਾ ਛੱਡ ਦੇ। ਨਾਰਦ ਮੁਨ ਉਪਦੇਸ਼ਿਆ, ਗਿਆਨ ਧਿਆਨ ਐਵੇਂ ਰਸ ਪੀਤਾ, ਮੁੜ ਕੇ ਜਾ ਕੇ ਨਾਰਦ ਨੂੰ ਗੁਰੂ ਬਣਾਇਆ, ਭਗਵਾਨ ਦਾ ਚਿੰਤਨ ਕੀਤਾ। ਅਤੇ ਸਾਡੇ ਧਰਮ ਗ੍ਰੰਥ ਕਹਿੰਦੇ ਨੇ ਵੀ ਧਰੂ ਦਾ ਰਾਜ ਅੱਜ ਤੱਕ ਵੀ ਹੈ। ਸਾਰਾ ਰਾਤ ਨੂੰ ਤਾਰਾ ਮੰਡਲ ਬਦਲ ਜਾਂਦਾ ਹੈ ਜਦੋਂ ਆਪਾਂ ਕਦੇ ਭੁੱਲ ਜਾਂਦੇ ਨਾ। ਅਤੇ ਸਾਨੂੰ ਸਿਆਣੇ ਬੰਦੇ ਕਹਿੰਦੇ ਵੀ ਧਰੂ ਦੀ ਸਿਹਤ 'ਤੇ ਤੁਰੇ ਚੱਲੋ। ਜਦੋਂ ਬਾਜਾਂ ਵਾਲਾ ਚਮਕੌਰ ਦੀ ਗੜੀ 'ਚੋਂ ਨਿਕਲਿਆ ਸੀ ਨਾ, ਉਹਨੇ ਵੀ ਆਖਿਆ ਸੀ ਵੀ ਦਇਆ ਸਿੰਘ ਆ ਧਰਮ ਸਿਆਂ, ਜੰਗ ਕਰਕੇ ਆਪਾਂ ਸੱਜੇ ਖੱਬੇ ਵੀ ਹੋ ਜਾਈਏ ਨਾ, ਅਤੇ ਧਰੂ ਦੀ ਸਿਹਤ 'ਤੇ ਆਪਾਂ ਗਾਂ ਫਿਰ ਇਕੱਠੇ ਹੋ ਜਾਵਾਂਗੇ, ਰਹੋ ਵਿਚਾਰ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਅਟਲ ਅਟਲ ਭਇਓ ਧਰੂ ਜਾ ਕੇ ਸਿਮਰਨ, ਜਿਸ ਵਾਹਿਗੁਰੂ ਦੀ ਸਿਮਰਨ ਕਰਕੇ ਯਾਦ ਕਰਨ ਕਰਕੇ ਅਟਲ ਨੂੰ ਜਿਹੜਾ ਮਾਫ ਕਰਨਾ ਧਰੂ ਨੂੰ ਅਟਲ ਪਦਵੀ ਦੀ ਪ੍ਰਾਪਤੀ ਹੋਈ।
ਹਰ ਨਿਰਭੈ ਪਦ ਪਾਇਆ,
ਆਪਾਂ ਕਵਾਂਗੇ ਵੀ ਇਹ ਸਿਮਰਨ ਦੇ ਨਾਲ ਸਾਨੂੰ ਪਤਾ ਕਿਵੇਂ ਚੱਲੇ ਵੀ ਸਾਡਾ ਸਿਮਰਨ ਪ੍ਰਵਾਨ ਹੋ ਗਿਆ, ਸਾਡੇ ਅੰਦਰ ਸਿਮਰਨ ਵੱਸ ਗਿਆ। ਜਿਵੇਂ ਆਪਾਂ ਢਿੱਲੇ ਮੱਠੇ ਹੋਈਏ ਅਤੇ ਥਰਮਾਮੀਟਰ ਦੇ ਨਾਲ ਆਪਾਂ ਵਿਖਾਉਂਦੇ ਹਾਂ ਤਾਂ ਉਹ ਕਹਿੰਦਾ ਵੀ 98 ਥੋੜ੍ਹਾ ਜਿਹਾ ਤੁਹਾਡਾ ਟੈਂਪਰੇਚਰ, ਕਮਜ਼ੋਰੀ ਹੈ ਤੁਹਾਨੂੰ, ਅਤੇ ਜੇ 100 'ਤੇ ਆ ਜਾਏ ਕਹਿੰਦਾ ਤੁਹਾਨੂੰ ਬੁਖਾਰ ਹੈ 2 ਡਿਗਰੀ, ਕਿਉਂਕਿ 98 ਕਸਰ 4 'ਤੇ ਆਪਾਂ ਤੰਦਰੁਸਤ ਮਰਦੇ ਹਾਂ। ਜੇ ਥੱਲੇ ਹੈ ਅਤੇ ਕਮਜ਼ੋਰੀ ਹੈ, ਜੇ ਵੱਧ ਹੈ ਤਾਂ ਬੁਖਾਰ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ, ਧਰਮ ਗ੍ਰੰਥਾਂ ਦੇ ਮੁਤਾਬਕ, ਜਦੋਂ ਮਨੁੱਖ ਦੇ ਅੰਦਰ ਧਰਮ ਵੱਧ ਜਾਂਦਾ, ਨਾਮ ਵੱਧ ਜਾਂਦਾ, ਤਾਂ ਉਹ ਬੰਦਾ ਬਖੌਫ ਹੋ ਜਾਂਦਾ ਜੇ। ਨਿਰਭੈ ਤੋਂ ਭਾਵ ਉਹਨੂੰ ਭੈ ਨਹੀਂ ਆਉਂਦਾ, ਉਹਨੂੰ ਡਰ ਨਹੀਂ ਆਉਂਦਾ। ਉਹ ਭਾਵੇਂ ਚੌਂ ਪਾਸੇ ਬੀਬੀ ਇੰਦਰਾ ਨੇ ਫੌਜਾਂ ਭੇਜੀਆਂ ਨੇ, ਪਰ ਬੰਦਗੀ ਕਰਨ ਵਾਲਾ ਅਕਾਲ ਤਖ਼ਤ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਖਲੋਤਾ ਹੈ, ਉਹਨੂੰ ਤੋਪਾਂ ਤੇ ਟੈਂਕਾਂ ਤੋਂ ਡਰ ਨਹੀਂ ਆਇਆ। ਕੀ ਕੌਣ? ਜਿਨ੍ਹਾਂ ਦੇ ਅੰਦਰ ਸਿਮਰਨ ਹੈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਚਿੰਤਨ ਹੈ। ਭਾਈ ਮਤੀ ਦਾਸ ਵਰਗੇ ਆਰੇ ਨਾਲ ਚੀਰੇ ਜਾ ਰਹੇ ਨੇ, ਜਲਾਦ ਆਰਾ ਚਲਾ ਰਿਹਾ, ਲੇਕਿਨ ਇਤਿਹਾਸ ਕਹਿੰਦਾ ਵੀ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ, ਸਰੀਰ ਤੋਂ ਫਾੜ ਹੋ ਗਿਆ ਪਰ ਪਾਠ ਨਹੀਂ ਜੇ ਰੁਕਿਆ, ਬੇਖੌਫ ਹੋ ਜਾਂਦਾ ਬੰਦਾ। ਮੇਰੇ ਪਾਤਸ਼ਾਹ ਕਹਿੰਦੇ ਨੇ ਅਟਲ ਭੈਉ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਉਹ ਭੈ ਤੋਂ ਹੈ ਉਹਨਾਂ ਨੂੰ ਪਦਵੀ ਮਿਲੀ। ਤੇ ਆਪਾਂ ਕਹਾਂਗੇ ਭਾਈ ਸਾਹਿਬ ਸਾਡਾ ਕੰਮ ਹੀ ਬਣ ਸਕਦਾ? ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਚ ਆਉਂਦਾ, ਨਿਰਭਉ ਜਪੇ ਸਗਲ ਭਉ ਮਿਟੇ। ਜੇ ਕੋਈ ਆਪਾਂ ਆਖੀਏ ਵੀ ਭਾਈ ਸਾਹਿਬ ਸਾਨੂੰ ਡਰ ਜਿਹਾ ਆਉਂਦਾ ਤੇ ਸਾਡਾ ਬਚਾਅ ਦਾ ਕੋਈ ਤਰੀਕਾ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਗੁਰਮੁਖਾ ਹੈ। ਕੀ ਤਰੀਕਾ ਹੈ? ਨਿਰਭਉ ਜਪੇ, ਜਿਹੜਾ ਭੈ ਤੋਂ ਰਹਿਤ ਪਰਮਾਤਮਾ ਉਹਦੀ ਬੰਦਗੀ ਕਰ। ਇਹ ਵੀਰਵਰ ਕਬਰਾਂ ਤੇ ਜਾ ਕੇ ਲੈਣਾ ਚ ਖਲੋ ਨਾ ਸਿੱਖਾ, ਤੇਰੀ ਮੱਤ ਤੇ ਪਰਦਾ ਪੈ ਗਿਆ। ਕੇਵਲ ਤੇ ਕੇਵਲ ਇੱਕ ਰਾਮ ਦਾ ਚਿੰਤਨ ਕਰ, ਇੱਕ ਵਾਹਿਗੁਰੂ ਦਾ ਚਿੰਤਨ ਕਰ। ਆਪਾਂ ਪੜ੍ਹਦੇ ਰਾਮ ਰਮ ਸੰਗ ਕਰ ਵਿਵਹਾਰ, ਰਾਮ ਰਾਮ ਪ੍ਰਾਣ ਆਧਾਰ। ਕਿਹੜਾ ਪਰਮਾਤਮਾ? ਜਲ ਥਲ ਮਈਅਲ ਪੂਰਿਆ ਸਵਾਮੀ ਸਿਰਨਾਰ। ਜਿਹੜਾ ਵਾਹਿਗੁਰੂ ਹਰ ਥਾਂ ਤੇ ਵਿਆਪਕ ਹੈ, ਹਰ ਥਾਂ ਤੇ ਹਾਜ਼ਰ ਨਾਜ਼ਰ ਹੈ ਨਾ, ਉਹਦੀ ਬੰਦਗੀ ਪਰਨ ਦੇ ਨਾਲ ਮਨੁੱਖ ਦੇ ਅੰਦਰ ਖੌਫ ਨਹੀਂ ਰਹਿੰਦਾ, ਡਰ ਨਹੀਂ ਰਹਿੰਦਾ।
ਦੁੱਖ ਹਰਤਾ ਇਹ ਬਿਦ ਕੋ ਸਵਾਮੀ।
ਇਹ ਭਾਈ ਪੰਡਿਤ ਜੀ ਇਸ ਢੰਗ ਦੇ ਨਾਲ ਬਿਦਾ ਢੰਗ ਤਰੀਕਾ, ਦੁੱਖ ਹਰਤਾ ਇਹ ਬਿਦ ਕੋ ਸਵਾਮੀ। ਸਵਾਮੀ ਦਾ ਅਰਥ ਨਾ ਮਾਲਕ, ਜਿਹੜਾ ਪਰਿਪੂਰਨ ਪਰਮਾਤਮਾ ਨਾ ਸਾਰਿਆਂ ਦਾ ਮਾਲਕ, ਇਸ ਢੰਗ ਦੇ ਨਾਲ ਉਹਦੀ ਰਹਿਮਤ ਹੋ ਜਾਂਦੀ ਹੈ, ਅਪਰੰਤ ਕਿਰਪਾ ਕਰਦੇ ਹਨ।
ਤੈ ਕਾਹੇ ਬਿਸਰਾਇਆ,
ਭਾਈ ਤੂੰ ਗੁਰਮੁਖਾ ਕਾਹਦੇ ਲਈ ਭੁੱਲ ਗਿਆ? ਜਦੋਂ ਅਸੀਂ ਦੁਆਬੇ ਜਾਂਦੇ ਹਾਂ ਨਾ, ਦੁਆਬੇ ਚ ਇਹ ਦੁਆਬੇ ਦੇ ਇਲਾਕੇ ਦਾ ਲਫ਼ਜ਼ ਹੈ ਤੈ, ਆਪਾਂ ਤੂੰ ਕਹਿ ਦਿੰਦੇ ਹਾਂ। ਤੈ ਕਾਹੇ ਬਿਸਰਾਇਆ, ਭਾਈ ਤੂੰ ਉਸ ਮਾਲਕ ਨੂੰ ਕਿਉਂ ਭੁੱਲ ਗਿਆ ਹੈ?
ਜਬ ਹੀ ਸਰਣ ਗਈ ਕਿਰਪਾ ਨਿਧ।
ਜਿਹੜਾ ਪਰਿਪੂਰਨ ਪਰਮਾਤਮਾ ਉਹ ਕਿਰਪਾ ਦਾ ਖਜ਼ਾਨਾ ਜੀ, ਨਿਕਲਦਾ ਹੁੰਦਾ ਬੈਂਕ। ਆਪਾਂ ਬਹੁਤਾ ਬੈਂਕ ਲੱਭ ਜਾਣਦੇ ਹਾਂ, ਪੁਰਾਣੀ ਸਾਡੀ ਬੋਲੀ ਹੈ ਖਜ਼ਾਨਾ। ਕਹਿੰਦੇ ਜਬ ਹੀ ਸਰਨ ਗਈ ਕਿਰਪਾ ਨਿਧ, ਜਦੋਂ ਕਿਰਪਾ ਦੇ ਖਜ਼ਾਨੇ ਪਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕਰ ਲਿਆ
ਤਾਂ
ਆਧਾਰ ਦਿੱਤੀ ਹੈ। ਪਟਨਾ ਸਾਹਿਬ ਤੋਂ ਕੁਝ ਫਾਸਲੇ ਉੱਪਰ ਇੱਕ ਜਗ੍ਹਾ ਬਣੀ ਹੈ, ਜਿੱਥੇ ਕਹਿੰਦੇ ਵੀ ਤੰਦੂਆ ਜਹਾ ਹਾਥੀ ਨੂੰ ਤੁਰੀ ਜਾ ਰਿਹਾ ਸੀ। ਇਹ ਸਾਡੇ ਪੁਰਾਤਨ ਧਰਮ ਗ੍ਰੰਥਾਂ ਵਿੱਚ ਬੜੀ ਉਦਾਹਰਨ ਆਈ ਹੈ। ਉੱਥੇ ਧਰਮ ਸਥਾਨ ਵੀ ਬਣਿਆ ਪਟਨਾ ਸਾਹਿਬ ਦੇ ਲਾਗੇ ਚ ਆ ਗਏ। ਹਾਥੀ ਨੂੰ ਤੰਦੂਆ ਖਿੱਚੀ ਜਾ ਰਿਹਾ ਤੇ ਪਏ ਪੀ ਤੇ ਹਾਥੀ ਭਾਣਾ ਰੱਬ ਦਾ ਵੀ ਇਹ ਕਮਲ ਦਾ ਫੁੱਲ ਹੈ, ਤੇ ਹਾਥੀ ਨੇ ਆਪਣੀ ਸੁਣ ਵਿੱਚ ਲੈ ਕੇ ਤੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ, ਤੇ ਕਹਿੰਦੇ ਉਸ ਅਰਦਾਸ ਦੇ ਨਾਲ ਜਿਹੜੇ ਤੰਦੂਏ ਦੇ ਹੋਲਡ ਸੀ ਨਾ, ਤੰਦੂਏ ਦੀ ਪਕੜ ਸੀ, ਉਹਦੇ ਤੋਂ ਹਾਥੀ ਮੁਕਤ ਹੋ ਗਿਆ। ਜਿਹੜੇ ਉਹ ਤੰਦੂਏ ਦੇ ਪਕੜਨ ਵਾਲਾ ਵਸੀਲਾ ਸੀ ਨਾ, ਉਹਨੂੰ ਸਦਰਸ਼ਨ ਚੱਕਰ ਦੇ ਨਾਲ ਪਰਮਾਤਮਾ ਨੇ ਕੱਟ ਦਿੱਤਾ। ਜਬ ਹੀ ਸਰਨ ਗਈ ਕਿਰਪਾ ਨਿਧ, ਜਦੋਂ ਕਿਰਪਾ ਦੇ ਖਜ਼ਾਨੇ ਪਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕੀਤਾ, ਗਜ ਗ੍ਰਾਹ ਤੇ ਛੂਟਾ। ਜਿਹੜਾ ਗਜ ਕਹਿੰਦੇ ਨੇ ਹਾਥੀ ਨੂੰ, ਜਿਹੜਾ ਹਾਥੀ ਸੀ ਨਾ, ਉਸ ਗ੍ਰਾਹ ਤਦਵੇ ਦੀ ਪਕੜ ਤੋਂ ਮੁਕਤ ਹੋ ਗਿਆ, ਛੁੱਟ ਗਿਆ।
ਮਹਿਮਾ ਨਾਮ ਕਹਾ ਲਓ ਬਰਨਾ।
ਪਾਤਸ਼ਾਹ ਕਹਿੰਦੇ ਵਿਜੇ ਰਾਮ ਜੀ, ਪਰਮਾਤਮਾ ਦੀ ਮਹਿਮਾ ਨੂੰ ਕਿੱਥੋਂ ਤੱਕ ਕਹਿਣਾ ਕਰੀਏ, ਇਹ ਕਹੀ ਨਹੀਂ ਜਾ ਸਕਦੀ। ਆਪਾਂ ਰੋਜ਼ਾਨਾ ਪੜ੍ਹਦੇ ਅੰਤ ਨ ਜਾਪੇ ਕੀਤਾ ਆਕਾਰ, ਅੰਤ ਨ ਜਾਪੇ ਬਾਰਾ ਵਾਰ।
ਰਾਮ ਕਹਿਤ ਬੰਧਨ ਤੇਹ ਟੂਟਾ।
ਪਰਮਾਤਮਾ ਦਾ ਨਾਮ ਲੈਣ ਕਰਕੇ ਬੰਧਨਾ ਉਹਦੇ ਬੰਧਨ ਟੁੱਟ ਗਏ।
ਅਜਾ ਮਲ ਪਾਪੀ ਜਗ ਜਾਣੇ।
ਇੱਥੇ ਮਨ ਦੀ ਗੱਲ ਕੀਤੀ ਹੈ ਨਾ, ਮਨ ਦਾ ਸੁਭਾਅ ਦਾ ਉਲਟ ਜਾਣਾ, ਉਲਟ। ਆ ਮੈਨੂੰ ਕਈ ਵਾਰ ਗੁਰਮੁਖ ਪਿਆਰੇ ਪੁੱਛ ਲੈਂਦੇ ਵੀਰ ਭੈਣਾਂ ਸਾਡੀਆਂ, ਤੇ ਮੈਂ ਕਹਿੰਦਾ ਉਹਨੂੰ ਭੈਣ ਜੀ ਇਹਦਾ ਮਤਲਬ ਇਹ ਹੈ, ਮਨ ਦਾ ਉੱਥੇ ਰੱਬ ਦੀ ਅਪੋਜੀਸ਼ਨ ਪਾਰਟੀ, ਜੋ ਪਰਮਾਤਮਾ ਕਹਿੰਦਾ ਨਾ, ਮਨ ਨੇ ਪੁੱਠਾ ਹੀ ਸੁੱਟਣਾ। ਇਹ ਮੇਰੀ ਦੇਸੀ, ਮੇਰੀ ਜਿਹਨੂੰ ਦੇਸੀ ਸਮਝ ਆ ਨਾ, ਉਹਦੇ ਮੁਤਾਬਕ ਬੇਨਤੀ ਕਰਦਾ, ਹੋ ਸਕਦਾ ਮੈਂ ਗਲਤ ਹੋਵਾਂ। ਮਨ ਹਮੇਸ਼ਾ ਸਾਨੂੰ ਗਲਤ ਪਾਸੇ ਵੱਲ ਜਾਂਦਾ ਹੈ। ਇਸ ਕਰਕੇ ਆਰੰਭ ਕੀਤਾ ਸੀ ਮਨ ਰੇ ਹੇ ਮਨਾ ਟਿਕਣਾ ਕਰ। ਜਿਹੜੀ ਅਖੀਰਲੀ ਪੌੜੀ ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਇਹ ਬਿਲਕੁਲ ਇਹਨੂੰ ਕਲੀਅਰ ਕਰਨ ਲਈ ਇੱਕ ਉਦਾਹਰਣ ਦਿੱਤੀ ਹੈ। ਇੱਕ ਕਥਾਵਾਚਕ ਰਾਜੇ ਦੇ ਦਰਬਾਰ ਵਿੱਚ ਕਥਾ ਕਰਿਆ ਕਰੇ ਅਤੇ ਆਖਿਰਕਾਰ ਅੰਤ ਸਮਾਂ ਸਾਰਿਆਂ ਦਾ ਆਉਣਾ। ਉਹ ਕਥਾਵਾਚਕ ਰਾਜੇ ਨੂੰ ਬੇਨਤੀ ਕਰਨ ਲੱਗਾ, ਜੀ ਮੈਂ ਆਪਣੇ ਕਾਕੇ ਨੂੰ ਬਹੁਤ ਮਿਹਨਤ ਕਰਾਈ ਹੈ ਅਤੇ ਪਿਤਾ ਜੀ ਦੀ ਥਾਂ 'ਤੇ ਹੁਣ ਮੈਂ ਇੱਥੇ ਕਥਾ ਕਰਦਾ ਅਤੇ ਮੇਰਾ ਹੁਣ ਅੰਤਿਮ ਸਮਾਂ ਲੱਗ ਗਿਆ, ਪਤਾ ਨਹੀਂ ਕਦੋਂ ਆਵਾਜ਼ ਸੁਣਿਆ ਆ ਜਾਏ, ਅਤੇ ਮੇਰੀ ਬੇਨਤੀ ਵੀ ਮੇਰੇ ਬੇਟੇ ਨੂੰ ਨਵਾਜਣਾ, ਇਹਨੂੰ ਡਿਊਟੀ ਕਥਾ ਦੀ ਦੇ ਕਰਾਈ ਜਾਣੀ। ਉਹ ਸ਼ਾਹੀ ਕਥਾਵਾਚਕ ਸੀ ਅਤੇ ਆਖਿਰਕਾਰ ਜਾਣਾ ਹੈ। ਮੈਂ ਵੀ ਜਦੋਂ ਇੱਥੇ ਲੱਗਾ ਨਾ ਭੜ ਕੇ, ਮੈਨੂੰ 34 ਸਾਲ ਹੋ ਜਾਣੇ ਇੱਥੇ ਮੈਨੂੰ ਬਤੌਰ ਕਥਾਵਾਚਕ ਲੱਗੇ ਨੂੰ, ਅਤੇ 3 ਫਰਵਰੀ ਨੂੰ ਪਹਿਲਾਂ ਕਥਾ ਕੀਤੀ ਸੀ ਜਿਹਨੇ ਤੂੰ ਭੇਜੇ ਤਿੰਨੇ ਬੁਲਾਏ 87 ਦੇ ਵਿੱਚ, ਅਤੇ ਮੈਨੂੰ ਇੱਥੇ ਜਿਹੜੇ ਕਥਾਵਾਚਕ ਸਨ ਗਿਆਨੀ ਦਲੀਪ ਸਿੰਘ, ਉਹਨਾਂ ਨੇ 3-4 ਨੁਕਤੇ ਸਮਝਾਏ ਸਨ ਵੀ ਭਾਈ ਸਾਹਿਬ ਇਹਨਾਂ ਨਿਯਮਾਂ ਦੇ ਮੁਤਾਬਕ ਚੱਲੇਗਾ ਤਾਂ ਸੌਖਾ ਰਹੇਗਾ, ਗਿਆਨੀ ਦਲੀਪ ਸਿੰਘ ਹੋਰਾਂ ਨੇ। ਇਸੇ ਤਰ੍ਹਾਂ ਜਿਹੜਾ ਉਜਾਮਲ ਦਾ ਬਾਪ ਸੀ, ਉਹਨੇ ਆਪਣੇ ਪੁੱਤਰ ਨੂੰ ਆਖਿਆ ਵੀ ਪੁੱਤ ਆੜਾ ਬਾਜ਼ਾਰ ਹੈ ਨਾ ਇਸ ਪਾਸੇ ਜਾਂਦਾ, ਇੱਧਰ ਨਾ ਜਾਈ। ਇਹ ਸਵਾਹ ਹੈ ਆਪਣਾ ਗੁਰਮੁਖ ਸਾਰੇ ਆਪਾਂ ਝਾਤੀ ਮਾਰੀ, ਜਿਹੜੀ ਗਲਤ ਤੋਂ ਰੋਕਿਆ ਜਾਏ ਉਹ ਕਰਨ ਨੂੰ ਜੀ ਕਰਦਾ। ਆ ਕਈ ਵਾਰ ਵੇਖਿਆ ਨਾ ਡਾਕਟਰ ਕਹਿਣਗੇ ਵੀ ਮੀਟ ਨਾ ਖਾਵੀਂ, ਅਤੇ ਕਹਿਣਗੇ ਜੀ ਅੱਠੀ ਦਿਨ ਹੀ ਖਾ ਲਿਆ ਕਰੋ, ਘਰ ਭਾਵੇਂ ਮੂੰਗੀ ਦਾਲ ਵੀ ਨਾ ਹੋਵੇ, ਅਤੇ ਡਾਕਟਰ ਨੂੰ ਕਹਿਣਗੇ ਅੱਠੀ ਦਿਨ ਹੀ ਖਾ ਲਿਆ ਕਰਾਂ। ਇਹ ਸਵਾਹ ਹੈ ਸਾਡੇ ਮਨ ਦਾ ਵੀ ਇਹਨੇ ਹਰ ਗੱਲ ਉੱਟ ਸੁੱਟਣਾ। ਬਾਪ ਨੇ ਆਖਿਆ ਪੁੱਤ ਬਾਜ਼ਾਰ ਥਾਣੀ ਨਾ ਜਾਈ। ਪਤਾ ਨਹੀਂ ਮਹੀਨਾ ਲੰਘਿਆ 2 ਮਹੀਨੇ ਲੰਘੇ, ਅਤੇ ਕਹਿਣ ਲੱਗਾ ਬਾਪੂ ਨੇ ਪਤਾ ਨਹੀਂ ਬਾਜ਼ਾਰ 'ਚੋਂ ਕਿਉਂ ਰੋਕਿਆ, ਵੈਸੇ ਜੀ ਉੱਧਰ ਜਾਣਾ ਵਾ ਨਹੀਂ ਜਿੱਥੇ ਕਥਾ ਹੁੰਦੀ, ਅਤੇ ਇਹ ਰਾਹ ਰਸਤਾ ਲਾਗੇ ਪੈਂਦਾ। ਮਨ ਜਿੱਤ ਗਿਆ, ਇਜਾਮਲ ਹਾਰ ਗਿਆ। ਉਸ ਬਾਜ਼ਾਰ ਥਾਣੀ ਲੰਘਣ ਲੱਗਾ ਅਤੇ ਵੇਸਵਾ 'ਤੇ ਨਿਗਾਹ ਪਈ ਅਤੇ ਗੁਰਮੁਖ ਕਥਾ ਵੀ ਭੁੱਲ ਗਈ, ਪਿਓ ਵੀ ਭੁੱਲ ਗਿਆ ਅਤੇ ਸਾਰਾ ਕੁਝ ਭੁੱਲ ਗਿਆ। ਕਥਾਵਾਚ ਲੋਕਾਂ ਨੂੰ ਸਿੱਖਿਆ ਦੇਣ ਵਾਲਾ, ਆਪਣਾ ਗਿਆਨ ਵੀ ਭੁੱਲ ਗਿਆ, ਪਿਓ ਅਤੇ ਆਪਣੀ ਪੱਗ ਵੀ ਭੁੱਲ ਗਈ, ਵੇਸਵਾ ਦਾ ਹੋ ਗਿਆ। ਰਾਜੇ ਨੂੰ ਪਤਾ ਲੱਗਾ, ਰਾਜੇ ਨੇ ਪਿਆਰ ਨਾਲ ਅੰਦਰ ਵੜ ਕੇ ਆਖਿਆ ਵੀ ਜਾਮਲ ਅਸੀਂ ਖਾਨਦਾਨ ਤੁਹਾਡਾ ਸਾਡਾ ਸੰਬੰਧ ਹੈ, ਤੁਹਾਡੇ ਪਿਓ ਦਾਦੇ ਸਾਡੇ ਕੋਲ ਕਥਾ ਕਰਦੇ ਰਹੇ, ਮੈਂ ਤੇਰਾ ਸਨਮਾਨ ਕਰਦਾ ਅਤੇ ਤੈਨੂੰ ਮੈਂ ਬੇਨਤੀ ਕਰਦਾ, ਭਾਵੇਂ ਮੈਂ ਰਾਜਾ ਤੇਰੇ ਖਾਨਦਾਨ ਤੇਰੇ ਵਡੇਰਿਆਂ ਦੇ ਕਰਕੇ ਵੀ ਇਹ ਕੰਮ ਛੱਡ ਦੇ। ਮੈਨੂੰ ਸ਼ਿਕਾਇਤ ਮਿਲੀ ਵੀ ਤੂੰ ਵੇਸਵਾ ਕੋਲ ਜਾਣਾ, ਅਤੇ ਜੇ ਨਹੀਂ ਤਾਂ ਮੇਰੇ ਸ਼ਹਿਰ 'ਚੋਂ ਬਾਹਰ ਨਿਕਲ ਜਾ। ਕਹਿਣ ਲੱਗਾ ਵੇਸਵਾ ਨਹੀਂ ਛੱਡਣੀ, ਤੇਰਾ ਸ਼ਹਿਰ ਛੱਡਦਾਂਗਾ, ਵੇਸਵਾ ਨਹੀਂ ਛੱਡਣੀ, ਤੇਰਾ ਸ਼ਹਿਰ ਛੱਡਿਆ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਬੜੀ ਲੰਮੀ ਚੌੜੀ ਕਥਾ ਹੈ। ਚਿੜੀਆਂ ਮਾਰ ਮਾਰ ਕੇ ਨਿਖਾਣੀਆਂ ਕੋ ਉੱਥੇ ਨਾ ਕੋ ਕਰਨਾ ਬਾਹਰ, ਰੱਬ ਨੇ ਕਿਰਪਾ ਕੀਤੀ ਬਹਾਨਾ ਬਣਿਆ। ਪਰਮੇਸ਼ਰ ਦੇ ਪਿਆਰਿਆਂ ਦੀ ਮੰਡਲੀ ਜਾਲੀ 'ਤੇ ਜਿਵੇਂ ਪਹਿਲਾਂ ਮੈਂ ਬੇਨਤੀ ਕੀਤੀ, ਕਣੀਆਂ ਲੈ ਪਈਆਂ ਅਤੇ ਮਹਾਤਮਾ ਉਹਦੇ ਉੱਥੇ ਪੁੜੀਆ ਕੋਲ ਆ ਗਏ, ਛੱਪਰ ਕੋਲ ਆ ਗਏ ਕਹਿ ਲਓ, ਝੌਂਪੜੀ ਕੋਲ ਆ ਗਏ, ਪੁਰਾਣੇ ਸੰਸਕਾਰ ਜਾਗੇ। ਰੋ ਪਿਆ ਭੁੱਬਾਂ ਮਾਰ ਕੇ, ਬਾਬਾ ਜੀ ਮੈਂ ਕੀ ਦੱਸਾਂ, ਮੇਰੇ ਕੋ ਪਾਪ ਮੇਰੇ ਅੱਗੇ ਆਏ, ਆ ਮੇਰੀ ਕੀ ਹਾਲਤ ਹੈ, ਅਤੇ ਮੇਰੇ 'ਤੇ ਕਿਰਪਾ ਕਰੋ ਕੋ ਮੈਨੂੰ ਸਿੱਖਿਆ ਦਿਓ। ਜਿਹੜਾ ਲੋਕਾਂ ਨੂੰ ਸਿੱਖਿਆ ਦਿੰਦਾ ਸੀ, ਕਹਿਣ ਲੱਗਾ ਮੈਨੂੰ ਸਿੱਖਿਆ ਦਿਓ। ਅਤੇ ਉਹ ਜਿਹੜੀ ਬੇਸਵਾ ਸੀ ਨਾ, ਉਹ ਬਾਹਰ ਨੂੰ ਗਈ ਅਤੇ ਵੇਖਿਆ ਵੀ ਇਹ ਬੀਬੀ ਗਰਭਵਤੀ ਹੈ, ਉਮੀਦ ਹੈ ਬੱਚੇ ਦੀ। ਕਹਿਣ ਲੱਗੇ ਜਾਮਲ, ਹੋਰ ਤਾਂ ਕੋਈ ਤਰੀਕਾ ਨਹੀਂ, ਜਿਹੜਾ ਤੇਰੇ ਘਰ ਨਵਾਂ ਜੀ ਆਵੇਗਾ ਇਹਦਾ ਨਾਂ ਨਰਾਇਣ ਰੱਖ ਦੀ। ਜਿਹੜਾ ਤੇਰੇ ਘਰ ਨਵਾਂ ਜੀ ਆਉਣਾ ਨਾ ਬੱਚਾ ਬੱਚੀ, ਨਰਾਇਣ ਰੱਖ ਦੇ। ਉੱਥੇ ਬਹੁਤ ਲੰਮੀ ਚੌੜੀ ਵਾਰ ਵਾਰ ਮੈਂ ਲਫ਼ਜ਼ ਵਰਤਣਿਆ, ਪੁੱਤਰ ਪੈਦਾ ਹੋਇਆ ਅਤੇ ਨਾਂ ਰੱਖਿਆ ਨਰਾਇਣ। ਜਦੋਂ ਜਾਨ ਨਿਕਲਣ ਲੱਗੀ, ਕੜਲਾਂ ਪਈਆਂ ਅਤੇ ਆਖਿਆ ਪੁੱਤ ਨਰਾਇਣ ਛੜਾ, ਨਰਾਇਣ ਕਹਿਣ ਦੇ ਧਰਮ ਗ੍ਰੰਥ ਕਹਿੰਦੇ ਵੀ ਉਹਦੀ ਮੁਕਤੀ ਹੋ ਗਈ। ਅਜਾਮਲ ਪਾਪੀ ਜੱਗ ਜਾਣੇ ਨਿਮਖ ਮਾਏ ਨਸਤਾਰ, ਨਿਮਖ ਦਾ ਭਾਵ ਦਾ ਅੱਖ ਚਮਕਣ ਦੇ ਵਿੱਚ, ਪਰਮਾਤਮਾ ਦਾ ਨਾਮ ਕਰਕੇ ਜਿਹਨੂੰ ਦੁਨੀਆਂ ਜਾਣਦੀ ਨਾ ਵੱਡਾ ਮਸ਼ਹੂਰ ਪਾਪੀ, ਅੱਖ ਦੇ ਚਮਕਣ ਦੇ ਵਿੱਚ ਉਹ ਸੰਸਾਰ ਤੋਂ ਤਰ ਗਿਆ।
ਨਾਨਕ ਕਹਿਤ ਚੇਤ ਚਿੰਤਾ ਮਨ,
ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਭੈਣ ਚਿੰਤਾ ਨੂੰ ਮਿਟਾਉਣ ਵਾਲਾ ਨਾ। ਜਦੋਂ ਅਸੀਂ 14 ਰਤਨਾਂ ਦਾ ਪੁਰਾਣਿਆਂ ਜ਼ਿਕਰ ਕਰਦੇ ਹਾਂ ਨਾ, ਜਿਹੜੇ ਸਮੁੰਦਰ 'ਚੋਂ ਨਿਕਲੇ ਉਹਨਾਂ 'ਚੋਂ ਇੱਕ ਚਿੰਤਾ ਮਣੀ ਵੀ ਹੈ, ਚਿੰਤਾ ਨੂੰ ਦੂਰ ਕਰਨ ਵਾਲੀ। ਪਤਾ ਨਹੀਂ ਹੈ ਕਿ ਨਹੀਂ, ਕੇਵਲ ਮਿਥਿਆ ਹੈ, ਇਮੈਜਿਨ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਪਰਮਾਤਮਾ ਦਾ ਨਾਮ ਚਿੰਤਾ ਮਣੀ ਹੈ, ਇਹ ਤੇਰੀਆਂ ਚਿੰਤਾ ਨੂੰ ਦੂਰ ਕਰ ਦੇਗਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਤੇ ਇਹ, ਤੂੰ ਚੇਤਨ ਕਰ ਤੇਰੀ ਚਿੰਤਾ ਮਿਲ ਜਾਏਗੀ। ਆ ਚਿੰਤਨ ਤੇ ਚਿੰਤਾ ਗੁਰਮੁਖੋਂ ਮਿਲਵੇਂ ਸ਼ਬਦ ਨੇ। ਚਿੰਤਨ ਦਾ ਭਾਵ ਹੁੰਦਾ ਤੂੰ ਪਰਮਾਤਮਾ ਦਾ ਚਿੰਤਨ ਕਰ, ਚਿੰਤਾ ਨਹੀਂ ਰਹੇਗੀ। ਜੇ ਚਿੰਤਨ ਨਹੀਂ ਤੇ ਫਿਰ ਚਿੰਤਾ ਬਣੀ ਰਹੇਗੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਨਕੈਤ ਚੇਤ ਚਿੰਤਾ ਮਨ, ਜਿਹੜਾ ਚਿੰਤਾ ਨੂੰ ਦੂਰ ਕਰਨ ਵਾਲਾ ਪਰਮਾਤਮਾ ਭਾਈ ਵਿਜੇ ਰਾਮ, ਉਹਨੂੰ ਚੇਤੇ ਕਰਨਾ ਕਰ।
ਤੈ ਪੀ ਉਤਰਹਿ ਪਾਰਾ,
ਦਿਲ ਨਾ ਛੱਡ ਘਬਰਾ ਨਾ, ਤੂੰ ਸੰਸਾਰ ਸਾਗਰ ਤੋਂ ਬੰਨੇ ਲੱਗ ਜਾਏਗਾ। ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਵੱਖ ਵੱਖ ਉਦਾਹਰਨਾਂ ਦੇ ਕਰਕੇ। ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਮਹਾਰਾਜ ਜਿਵੇਂ ਧਰੂਰ ਨੂੰ ਉਤਾਰਿਆ ਹੈ, ਜਿਵੇਂ ਬੇਸਵਾ ਨੂੰ ਉਤਾਰਿਆ ਹੈ, ਜਿਵੇਂ ਅਜਾਮਲ 'ਤੇ ਕਿਰਪਾ ਕੀਤੀ, ਇਹ ਸਾਡੇ 'ਤੇ ਵੀ ਕਰ। ਸਤਿਗੁਰੂ ਪਾਤਸ਼ਾਹ ਦਾ ਧੰਨਵਾਦ, ਗੁਰੂ ਕਿਰ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਅਜਾਮਲ ਪਾਪੀ ਜਗ ਜਾਨੇ, ਨਿਮਕ ਮਾਹੀ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈਪੀ ਉਤਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।